Thank you. एक अखर गुरु उपदेश है, एक एक शब्द गुरु दे हुकम ने, ते जे हुकम करके सुना गे कदे ना कदे मनन दी अवस्था भी आ जूगी। जे बेबर सुन दे ही रहे भी सुनी है बाणी, ते सुनिया तो तुसी बहुत चीजा ने आउंदे होए ने, पर ओ सुनना मालिक ते सेवक बैठे ने, लखां आवाजां सेवक दे कन्नां विच पैणगियां, क्योंकि कन्नां नूं तुसी बंद नहीं करदे, इह स्वतंत्र इंद्रा है, इन्हां नूं तुसी बंद नहीं कर सकदे। जीभ बंद कर सकदे हो, नेत्र बंद कर सकदे हो, नेत्रां नूं तुसी कह सकदे हो फलानी चीज वेखणी है फलानी नहीं, जीभ नूं तुसी कह सकदे हो शब्द बोलना है इह नहीं, हथां नूं तुसी कह सकदे हो इह कम करना है नहीं, पर कन्ना नूं हुण तुसी गुरु दे चरणां विच बैठे हो, इह कहो भी कथा ही सुननी है, कुछ होर नहीं सुनना। जे कदे मन जाण कोल साधन हम, जिहड़ी आवाज है ते बोलोगे इन्हां ने सुने लेनी है, तुसी किन्ना मर्जी जोर ला लो, स्वतंत्र इंद्रा है, सर्व निंद्रा स्वतंत्र है, ते होर तां तुहाडी ने की गल मननी है। जब तुसी कूक सुते पए होने ते जद भी इह कन्न आवाज सुन के तुहानूं ठाणे दिंदे भाव की तुसी सुते पए हो उदों भी जागदे ही ने बेचारे, यह खड़का होया नहीं ते जदे उदो गुस्सा करिया करो अपने कन्नां ते, मैं सौणा सी तुसी कदे सुने, कदे भी नहीं मन लगे। पर सरवण तां बहुत कुछ इन्हां ने करना है, सुनना हुक्म करके, वो सेवक बैठा है दरबार विच, बादशाह मालिक बैठा है, बड़िया आवाजा उहदे कन्नां विच आउणगियां, पर जो मालिक दी आवाज पै गई जदे उठ के तुर पैणा उहने, इह हुक्म है आवाज नहीं। वो बोलते सारा दरबारे बोल रहे सी, अपनी अपनी बोली बोलते सी, पर जो मालिक ने बोलिया ना वो बोल नहीं सी, वो शब्द नहीं सी, वो वचन नहीं सी, वो सी हुक्म। ते जदे सेवादार उठ के पानी लैण चलिया गया, यही व्यवस्था सीखनी चाहीदी है, जदों भी गुरु दे वचन सुनो हुक्म करके सुनो, उन्हां नूं उपदेश समझ के सुनो, ते फिर किसे दिन आपां नूं मनण दा भी महाराज बल बख्शणगे। तुहाडे घर भी यही है, पिता कोई वचन करदा है वो सुनता, सारे पुत्तां ने लिया, पुत्त धी बैठे, पर मनूंगा केड़ा पुत्त जिन्हें बापू दे वचनां नूं हुक्म करके सुनिया, ते वो जदे मन लूगा ते सुनदे बाकी भी हैं, ते वो सुन के कहणगे बापू तां बोलियो जांदा है अज के आखो साधना, इहने तां कुछ ना कुछ कही जाणा, भाई कही जाण दो, आपां ने अपनी मर्जी करनी है। आही गल अपनी है, हुण भी सतगुरां ने तां इहने तां कही जाणा है, अमृत वेले उठो, बाणी पढ़िया करो, गुरुद्वारे जाया करो, कई जान दो बाबे नूं, आपां ने उठना तां 8 बजे ही है अज के आखो साधना, क्योंकि हुक्म करके नहीं सुनिया, उपदेश करके नहीं सुनिया। तो जद भी सुनिए, एक एक अखर उपदेश है, एक एक अखर गुरु जी का हुक्म है, सतगुरां दी बाणी का कीर्तन आपने सुनिया, श्री आसा जी की वार राही गुरु जी ने उपदेश बख्शे, श्री सुखमनी साहब राही उपदेश बख्शे, ते थोड़ा जे होर वहम पै गया अजकल नितनेम, मैंने तो पता नहीं इसे करते हो, पर नितनेम कई गुरु घर च बंद करता, ते सुखमनी शुरू करती, 5 बाणियां नहीं पढ़ते, तड़के ही सुखमनी, किते मैनू लिखिया दिखाओ भी सुखमनी पढ़नी हुक्म है, हुक्म तो 5 बाणियां का, जो हुक्म है तो मनिया नहीं, जो नित नेम सिख दता है उस सुखमनी नहीं है, गुरु को वो है 5 बाणियां अमृत, तड़के ही जो हुक्म अधूली होगी तो दिन च तू वफादार कितने बन जाएगा, जेड़ा उठदा ही गुरु ने हुक्म नूं भुल गया ते दुपहरे नूं उहदे किथे आदर होगी, ਸੁਗਮਨੀ ਪੜੋ ਪਰ ਸਭ ਤੋਂ ਪਹਿਲਾਂ ਗੁਰੂ ਘਰ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਕਰੋ ਜੋ ਗੁਰੂ ਜੀ ਦਾ ਹੁਕਮ ਹੈ। ਤੇ ਉਹ ਨਿਤਨੇਮ ਕਿਉਂ ਛੱਡਿਆ ਤੁਸੀਂ, ਸੁਖਮਨੀ ਕਿਉਂ ਪੜ੍ਹਦੇ ਹੋ? ਕਹਿੰਦੇ ਜੀ ਸੁਖਮਨੀ ਸੁਖ ਦਿੰਦੀ ਹੈ। ਆਪਾਂ ਨੂੰ ਤਾਂ ਕੋਈ ਪ੍ਰੋਫਿਟੇਬਲ ਸੌਦਾ ਚਾਹੀਦਾ। ਦੇਖੋ ਕੀ ਕਾਢ ਸਿੱਖਾਂ ਨੇ ਕੱਢੀ ਹੈ, ਕਹਿੰਦੇ ਸੁਖਮਨੀ ਸੁੱਖ ਦਿੰਦੀ ਹੈ। ਤਾਂ ਫਿਰ ਸੁਖਮਨੀ ਤੋਂ ਬਿਨਾਂ ਬਾਕੀ ਤਾਂ ਬਾਬਾ ਦੁਖੇ ਦਿੰਦਾ ਹੋਣਾ ਹੈ। ਅਲਿਖੇ ਅਖੋਰ ਸਾਧਨਾ ਕਿੱਧਰ ਨੂੰ ਸਿੱਖਾਂ ਦੀ ਅਕਲ ਚੱਲ ਪਈ? ਉਹ ਤੁਹਾਨੂੰ ਕੀ ਹੱਕ ਹੈ ਤੁਸੀਂ ਇੱਕ ਬਾਣੀ ਨੂੰ ਕਹੋ ਸੁੱਖ ਦਿੰਦੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖਰ ਅੱਖਰ ਸੁਖਾਂ ਦਾ ਸਮੁੰਦਰ ਹੈ। ਤੇ ਮੈਂ ਤੁਹਾਨੂੰ ਸਪਸ਼ਟ ਕਰ ਦਿੰਦਾ, ਬਾਣੀ ਨੇ ਸੁਖ ਨਹੀਂ ਦੇਣਾ, ਬਾਣੀ ਨੂੰ ਮੰਨ ਕੇ ਸੁਖ ਮਿਲੂਗਾ। ਦਵਾਈ ਤਾਂ ਜਿੰਨੀ ਮਰਜ਼ੀ ਲਿਆ ਕੇ ਘਰ ਰੱਖ ਲਓ, 50 ਪਾਉਂਡਾਂ ਦੀ ਖਾਧੇ ਤੇ ਰਾਜੀ ਹੋਵੋਗੇ। ਇਹ ਆਪਾਂ ਇਕੱਠੀਆਂ ਕਰੀ ਜਾਂਦੇ ਵੱਟੀਆਂ, ਸੁਖਮਨੀ ਦੀਆਂ, ਜਪ ਜੀ ਦੀਆਂ, ਆਸਾ ਦੀ ਵਾਰ ਦੀਆਂ, ਪਰ ਸੁੱਖ ਨਾਲ ਖਾਧੀਆਂ ਹੈ ਹੀ ਨਹੀਂ, ਤਾਂ ਹੀ ਤਾਂ ਫਿਰ ਆਰਾਮ ਨਹੀਂ ਹੋਇਆ, ਤਾਂ ਹੀ ਬਿਮਾਰ ਹੀ ਫਿਰਦੇ। ਕਿੰਨੀ ਚੰਗੀ ਦਵਾਈ ਲਿਆਓ, ਜਦ ਤੱਕ ਇਸਤੇਮਾਲ ਨਹੀਂ ਕਰੋਗੇ ਨਾ, ਉਦੋਂ ਤੱਕ ਦਵਾਈ ਰਾਜੀ ਨਹੀਂ ਕਰੇ। ਇਹ ਵੀ ਦਵਾਈ ਹੈ, ਇੱਕ ਅੱਖਰ ਦਵਾਈ ਹੈ ਬਾਣੀ ਦੀ। ਸੰਸਾਰ ਰੋਗੀ ਨਾਮ ਦਾਰੂ, ਸਰਬ ਰੋਗ ਕਾ ਔਖਦ ਨਾਮ। ਪਰ ਕੋਈ ਔਖਦ ਐਸੀ ਨਹੀਂ ਜਿਹੜੀ ਵਰਤੇ ਤੋਂ ਬਿਨਾਂ ਸੁੱਖ ਦੇਵੇ। ਨਾਲੇ ਬਟੂਏ ਚ ਪਈ ਨੋਟ ਕਿੱਥੇ ਸੁੱਖ ਦਊਗਾ? ਜੇ ਦਵੇਗਾ ਕਿਸੇ ਨੂੰ ਗੈਸ ਪਾ ਦੂਗਾ, ਜੇ ਦਵੇਗਾ ਕਿਸੇ ਨੂੰ ਬੱਸ ਦਾ ਟਿਕਟ ਮਿਲ ਜੂਗਾ, ਦਵੇਗਾ ਕਿਸੇ ਨੂੰ ਪੱਖਾ ਮਿਲ ਜੂਗਾ, ਤੈਨੂੰ ਕਿਸੇ ਨੂੰ ਦਵੇਗਾ ਤੇ ਤੈਨੂੰ ਚਾਹ ਦਾ ਕੰਮ ਕੋਈ ਕੌਫੀ ਪਿਲਾ ਦੂਗਾ, ਤੇ ਅਗਲੇ ਨੂੰ ਕਹੋ ਬਟੂਏ ਚ ਪੈਸੇ ਰਹਿਣ ਦੇ ਤੇ ਮੈਨੂੰ ਕੌਫੀ ਦੇ ਦੇ, ਇਹ ਤਾਂ ਗੱਲ ਬਣਨੀ ਨਹੀਂ। ਇਸ ਬਾਣੀ ਨੂੰ ਬਟੂਏ ਚ ਪਾਈ ਨਾ, ਫਿਰ ਉਹਨੂੰ ਵਰਤੋ। ਤੇ ਮਹਾਰਾਜ ਨੇ ਬਚਨ ਕਰ ਦਿੱਤਾ, ਜੈਸੇ ਧਰਤੀ ਸਦ ਹੈ ਬਹੁਤ ਬਿਨ ਬੀਜੇ ਨਹੀਂ ਜਾਮੇ। ਜਿੰਨਾ ਮਰਜ਼ੀ ਹਲ ਵਾਹੀ ਜਾਓ ਧਰਤੀ ਤੱਕ, ਜਦ ਵੀ ਬੀਜੇ ਨੀ ਪਾਇਆ ਤੇ ਫਸਲ ਕਿਵੇਂ ਕੋਈ ਕਮੇ? ਮੈਂ 20 ਵਾਰ ਬਾਹਰ ਸੀ, ਬੀਜੇ ਨੀ ਪਾਇਆ। 20 ਵਾਰ ਸੁਖਮਨੀ ਪੜ ਲਈ, ਪਰ ਸੁਖਮਨੀ ਦਾ ਬੀਜ ਤਨ ਰੂਪੀ ਖੇਤ ਵਿੱਚ ਪਾਇਆ ਹੀ ਨਹੀਂ, ਤੇ ਫਸਲ ਕਿੱਥੋਂ ਜੰਮੇ? ਫਿਰ ਇਹ ਜੋ ਵਾਹਿਗੁਰੂ ਦੀ ਬਾਣੀ ਹੈ, ਇਹ ਨਾਮ ਬੀਜ ਹੈ ਤੇ ਤਨ ਰੂਪੀ ਖੇਤ ਹੈ। ਹੁਣ ਖੇਤ ਦੇ ਉੱਤੇ ਹੀ ਕੋਈ ਬੀਜ ਦੀਆਂ ਬੋਰੀਆਂ ਧਰਿਆ ਵੇ ਜੱਟ, ਤੇ ਫਸਲ ਜੰਮਣ ਲੱਗੀ? ਉਹਨੂੰ ਬੀਜਣਾ ਪਊਗਾ। ਜੈਸੇ ਧਰਤੀ ਸਦ ਹੈ ਬਹੁਤ ਬਿਨ ਬੀਜੇ ਨਹੀਂ ਜਾਮੇ। ਜਦ ਤੱਕ ਨਾਮ ਬਾਣੀ ਦਾ ਬੀਜ ਤਨ ਰੂਪੀ ਖੇਤ ਦੇ ਵਿੱਚ ਨਹੀਂ ਬੀਜੋਗੇ, ਤੇ ਗਿਆਨ ਮੁਦਰਾ ਮੋਕਸ਼ਾ ਉਪੇਕਸ਼ਾ ਕਰਨਾ ਮੈਤਰੀ ਇਹ ਫਸਲਾਂ ਨਹੀਂ ਜੰਮਣੀਆਂ, ਕਿਉਂਕਿ ਬੀਜ ਦੀ ਤਸੀਰ ਆ, ਬੀਜੇ ਬਿਨਾਂ ਤੋਂ ਜੰਮ ਸਕਣੀ। ਤੇ ਸੁਖਮਨੀ ਪੜਿਆ ਕਰੋ, ਸਾਦੀ ਬਾਣੀ ਹੈ, ਸਰਲ ਬਾਣੀ ਹੈ, ਸਭ ਤੇ ਸਮਝ ਆ ਜਾਂਦੀ ਹੈ। ਪਰ ਕਦੇ ਵਹਿਮ ਨਾ ਰੱਖਿਓ ਕਿ ਸੁਖਮਨੀ ਪੜ ਕੇ ਮੈਂ ਸੁਖੀ ਹੋ ਜਾਊ। ਜੇ ਤੁਹਾਨੂੰ ਵਹਿਮ ਹੈ ਤਾਂ ਤੁਹਾਡਾ ਹੀ ਸੁਖਮਨੀ ਸਾਹਮਣੇ ਵਹਿਮ ਕੱਢਿਆ ਵੀ ਉਹ ਸਿੱਖੋ ਮਾਈ ਭਾਈਓ ਮੈਂ ਨਹੀਂ ਸੁਖ ਦੇਣਾ। ਸੁਖਮਨੀ ਨੇ ਪਹਿਲੀ ਤੁਕ ਵਿੱਚ ਇਸ ਵਹਿਮ ਕੱਢ ਦਿੱਤਾ ਕਿ ਮੇਰੇ ਪੜੇ ਨਾਲ ਸੁਖ ਨਹੀਂ ਹੋਣਾ। ਜੇ ਸੁਖ ਲੈਣਾ ਸਿਮਰੋ ਸਿਮਰ ਸਿਮਰ ਸੁਖ ਪਾਓ। ਜੇ ਸੁਖ ਲੈਣਾ ਵਾਹਿਗੁਰੂ ਦਾ ਸਿਮਰਨ ਕਰੋ। ਇਹ ਤਾਂ ਨਹੀਂ ਲਿਖਿਆ ਜੇ ਸੁਖ ਲੈਣਾ ਸੁਖਮਨੀ ਪੜੋ, ਉਹ ਤਾਂ ਸਾਧਨ ਹੈ, ਉਹ ਤਾਂ ਪ੍ਰੋਸੀਜਰ ਹੈ, ਉਹ ਤਾਂ ਰਾਹ ਦੱਸ ਰਹੀ ਹੈ ਤੁਹਾਨੂੰ ਸੁਖ ਦਾ। ਸਭ ਤੋਂ ਮੋਹਲਿਕ ਸੁਖਮਨੀ ਕਹਿ ਰਹੀ ਹੈ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ, ਉਹਨੂੰ ਹਿਰਦੇ ਵਿੱਚ ਵਸਾ। ਜੇ ਹਿਰਦੇ ਵਿੱਚ ਵਸ ਗਿਆ ਸਾਰੇ ਭੈ ਗਤ, ਭਗਤ ਦੋ ਸ਼ਬਦਾਂ ਦਾ ਜੋੜ ਹੈ, ਭੈ ਜਮਾ ਗਤ, ਜਿਹਨੂੰ ਤੁਸੀਂ ਭਗਤ ਕਹਿੰਦੇ ਹੋ, ਭਗਤ ਦੇ ਅਰਥ ਹੈ ਜਿੱਥੋਂ ਤਮਾਮ ਡਰ ਖਤਮ ਹੋ ਜਾਣ, ਸਾਰੇ ਭੈ ਖਤਮ। ਗਤ ਕਹਿੰਦੇ ਨਾਸ ਨੂੰ, ਸੰਸਕ੍ਰਿਤ ਵਿੱਚ ਭੈ ਕਹਿੰਦੇ ਡਰ ਨੂੰ, ਭੈ ਗਤ ਭਗਤ, ਜਿੱਥੇ ਕੋਈ ਡਰ ਨਾ ਰਵੇ, ਕੋਈ ਚਿੰਤਾ ਨਾ ਰਵੇ, ਉਹ ਕਿੱਥੇ ਨਹੀਂ ਰਹੂਗੀ? ਜਿੱਥੇ ਵਾਹਿਗੁਰੂ ਦਾ ਅੰਮ੍ਰਿਤ ਨਾਮ ਹੋਵੇ ਉੱਥੇ ਚਿੰਤਾ ਰਹਿਣੀ ਉਹਨੇ। ਤੇ ਗੁਰਸਿੱਖ ਪਿਆਰਿਓ ਸੁਖਮਨੀ ਸਾਹਿਬ ਨੇ ਆਪ ਨਿਰਣਾ ਕੀਤਾ ਕਿ ਜੇ ਸੁਖ ਲੈਣਾ ਤਾਂ ਵਾਹਿਗੁਰੂ ਦਾ ਸਿਮਰਨ ਕਰੋ। ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਤੇ ਫਿਰ ਸਿੱਖਾਂ ਨੇ ਪੁੱਛਿਆ ਮਹਾਰਾਜ ਸੁਖ ਹੀ ਦਊਗਾ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇੱਕ ਉੱਟ ਕਤ ਹੈ ਨਾ ਡੋਲਦੀ। ਇੱਥੇ ਵੀ ਤੇ ਅੱਗੇ ਵੀ ਡੋਲਣ ਤੇ ਚੂਕਾ ਠਹਿਰਾਇਆ। ਡੋਲਣ ਦਾ ਅਰਥ 84 ਲੱਖ ਦੇ ਭੂੜਿਆਂ ਚ ਘੁੰਮੀ ਜਾਣਾ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਉਹ ਜਿਹੜੇ ਡੋਲਣ ਨੇ ਉਹ ਪੰਗੂੜੇ ਨੇ ਜਨਮਾਂ ਦੇ, ਉਹ ਚੂਕਾ ਠਹਿਰਾਇਆ ਕੌਣ? ਵਾਹਿਗੁਰੂ ਦਾ ਸਿਮਰਨ ਉਹਨੇ ਜਨਮਾਂ ਮਰਨਾ ਤੋਂ ਰਹਿਤ ਕਰ ਦਿੰਦਾ। ਸੋ ਆਪ ਤਨ ਭਾਗੀ ਹੋ, ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਕਰਿਆ ਕਰੋ, ਪਰ ਨਿਤਨੇਮ ਦੀਆਂ ਬਾਣੀਆਂ ਜ਼ਰੂਰ ਪੜਿਆ। ਜੋ ਗੁਰੂ ਜੀ ਦਾ ਹੁਕਮ ਹੈ ਉਹ ਅੰਮ੍ਰਿਤ ਵੇਲੇ ਪੂਰਾ ਕਰਿਆ ਕਰੋ ਤੇ ਸੁਖਮਨੀ ਸਾਹਿਬ ਪੜਿਆ ਕਰੋ। ਮਹਾਰਾਜ ਨੇ ਬੜੀ ਸਰਲ ਬਾਣੀ ਬਖਸ਼ੀ ਹੈ, ਪਰ ਇਹ ਨੀ ਠੇਕਾ ਦੇਣਾ ਕਿ ਸੁਖਮਨੀ ਸੁਖ ਦਿੱਤੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਖ ਰੂਪ ਹੈ। ਇੱਕ ਇੱਕ ਅੱਖਰ ਸੁਖਾਂ ਦਾ ਸਮੁੰਦਰ ਹੈ, ਜਿੱਥੇ ਵੀ ਪੜੇਗਾ ਬਸ ਆਨੰਦੇ ਆਨੰਦ ਹੈ। ਗੁਰਸਿੱਖ ਪਿਆਰਿਓ, ਆਸਾ ਜੀ ਦੀ ਵਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ। ਵੈਸੇ ਤਾਂ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ 22 ਵਾਰਾਂ ਵਿੱਚੋਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ 9 ਵਾਰਾਂ ਜੁਦੀਆਂ ਚੁਣਨੀਆਂ, ਉਹਨਾਂ ਦੇ ਨਾਲ ਲਾਈ ਧੁਨੀ ਕਿਸੇ ਰਾਗ ਦੀ, ਕਿਸੇ ਕਾਵਿ ਰਚਨਾ ਦੀ, ਕਿਸੇ ਪਿੰਗਲ ਦੀ ਚਾਲ ਨਾਲ ਜੋੜ ਦਿੱਤੀ। ਜੋ ਆਸਾ ਦੀ ਵਾਰ ਹੈ, ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ। ਇਹ ਕਿਉਂ ਲਿਖੀ ਹੈ ਗੁਰੂ ਨਾਨਕ ਦੇਵ ਜੀ ਨੇ? ਸਤਿਗੁਰ ਨਾਨਕ ਤੋਂ ਪਹਿਲਾਂ ਵਾਰਾਂ ਬਹੁਤ ਸੀ, ਪਰ ਕਿਸੇ ਵਾਰ ਦੇ ਨਾਲ ਸਲੋਕ ਨਹੀਂ ਸੀ। ਵਾਰ ਤਾਂ ਕਾਵਿ ਰਚਨਾ ਦਾ ਬਹੁਤ ਪੁਰਾਣਾ ਤਰੀਕਾ ਹੈ। ਸਤਯੁਗ ਵਿੱਚ, ਤ੍ਰੇਤੇ ਵਿੱਚ, ਦੁਆਪਰ ਵਿੱਚ ਜੰਗਾਂ ਦੀਆਂ ਵਾਰਾਂ ਗਾਈਆਂ ਲਿਖੀਆਂ, ਪਰ ਕਲੀਆਂ ਪੌੜੀਆਂ ਹੁੰਦੀਆਂ ਸੀ। ਤੇ ਤੁਸੀਂ ਹੋਰ ਤਾਂ ਚਲੋ ਕਾਹਨੂੰ ਕੋਈ ਪ੍ਰਮਾਣ ਲੈਣਾ। ਗੁਰੂ ਘਰ ਵਿੱਚੋਂ ਭਾਈ ਗੁਰਦਾਸ ਦੀਆਂ ਵਾਰਾਂ, ਕੋਈ ਸਲੋਕ ਹੈ ਨਾਲ? ਉੱਥੇ ਤੁਹਾਨੂੰ ਸਿੱਧ ਹੋਣਾ ਚਾਹੀਦਾ ਕਿ ਵਾਰ ਕਿਹਨੂੰ ਕਹਿੰਦੇ। ਵਾਰ ਕੇਵਲ ਪੌੜੀਆਂ ਦੀ ਹੁੰਦੀ ਹੈ। ਭਾਈ ਗੁਰਦਾਸ ਦੀਆਂ ਵਾਰਾਂ ਕੇਵਲ ਪੌੜੀਆਂ ਹੈ, ਸਲੋਕ ਤਾਂ ਨਹੀਂ ਹੈ ਨਾਲ। ਤੇ ਗੁਰੂ ਨਾਨਕ ਦੇਵ ਜੀ ਨੇ ਜਿਹਨੇ ਲਿਖਿਆ ਨਾ ਵਾਰ ਸਲੋਕਾਂ ਨਾਲ, 22 ਪੌੜੀਆਂ ਦੇ ਨਾਲ ਸਲੋਕ ਲਾਏ। ਇਹ ਪਿੰਗਲ ਦੀ ਕਾਵਿ ਰਚਨਾ ਦੀ ਨਵੀਂ ਰੀਤੀ ਗੁਰੂ ਨਾਨਕ ਨੇ ਸ਼ੁਰੂ ਕੀਤੀ ਹੈ, ਪਹਿਲਾਂ ਨਹੀਂ ਕੋਈ ਕਰ ਸਕਿਆ ਸੀ। ਸਲੋਕਾਂ ਨੂੰ ਪੌੜੀਆਂ ਤੋਂ ਪਹਿਲ ਦੇ ਦਿੱਤੀ, ਆਖਿਰ ਵਿੱਚ ਪੌੜੀ ਵਾਰ ਦੀ ਲਿਖੀ। ਵਾਰ ਸਲੋਕਾਂ ਨਾਲ, ਤੇ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇਹ ਭੀ ਦਾ ਸ਼ਬਦ ਅਰਥ ਕਰਨਾ ਕਿ ਕੱਲੇ ਪਹਿਲੇ ਦੇ ਨਹੀਂ, ਕਿਸੇ ਹੋਰ ਦੇ ਵੀ ਵਿੱਚ ਆਏਗੇ। ਜਦ ਦੂਈ ਗੱਲ ਹੋਵੇ ਉੱਥੇ ਕਹੋਗੇ ਮੇਰਾ ਵੀ ਖਿਆਲ ਰੱਖੀ, ਉਦੋਂ ਵੀ ਕਹਿ ਲੋ ਭੀ ਕਹਿ ਲੋ। ਜਿੱਥੇ ਕਦੇ ਦੀ ਉਹ ਗੱਲ ਹੋਵੇ ਉੱਥੇ ਭੀ ਕਹਿਣ ਦੀ ਲੋੜ ਹੀ ਨਹੀਂ। ਭਾਵ ਵਿੱਚ ਹੋਰ ਵੀ ਸਲੋਕ ਆਉਣਗੇ। ਤੇ ਗਾਹ ਕੀ ਲਿਖਿਆ? ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜ ਕੀ ਧੁਨ। ਉਹ ਇੱਕ ਬਾਹ ਵਾਲਾ ਜਿਹੜਾ ਅਸ ਰਾਜਾ ਹੋਇਆ ਉਹਨੇ ਕੀਤਾ ਜੰਗ, ਉਹ ਜੰਗ ਜਿੱਤਿਆ। ਉਸ ਅਸ ਰਾਜ ਟੁੰਡਾ ਕਹਿੰਦੇ ਜਿਹਦੀ ਇੱਕ ਬਾਹ ਹੋਵੇ। ਤੇ ਗੁਰਸਿੱਖ ਪਿਆਰੇ, ਉਹ ਜਦੋਂ ਜਿੱਤਿਆ ਤਾਂ ਢਾਡੀਆਂ ਨੇ, ਕਲੌਤਾਂ ਨੇ, ਕਵਿਸ਼ਰੀਆਂ ਨੇ, ਪੰਡਾਂ ਨੇ ਉਹਦਾ ਜਸ ਗਾਇਆ। ਜਦੋਂ ਕੋਈ ਜਿੱਤਦਾ ਉਹਦੇ ਜਸ ਗਾਉਂਦੇ ਨੇ। ਉਹ ਜਿਸ ਤਾਲ ਵਿੱਚ, ਜਿਸ ਲੈ ਵਿੱਚ ਅਸ ਰਾਜ ਟੁੰਡੇ ਦੀ ਧੁਨ ਗਾਈ ਗਈ ਨੇ ਜਸ ਦੀ, ਉਹੀ ਤਾਰ ਹੈ ਆਸਾ ਦੀ ਵਾਰ ਦੀ। ਜੇ ਨੌ ਲਿਖੀਆਂ ਨੇ ਲੱਲਾ ਬਹਿਲੀਮਾ ਕੀ ਧੁਨ ਰਾਏ ਮੈਂ ਮੈਂ ਹਸਨੇ ਕੀ ਧੁਨ ਸਦਾ ਬਲਵੰਡ ਤਥਾ ਇਹ ਧੁਨਾ ਨੇ ਨੌ ਉਹ ਚੜਾਈਆਂ ਨੇ ਛੇਵੇਂ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਦੀ ਵੀਡੀਓ ਵਿੱਚ ਧੁਨਾ ਨਹੀਂ ਹੈ ਜਿਹੜੀ ਕਰਤਾਰਪੁਰ ਵਾਲੀ ਵੀਡੀਓ ਦੇ ਵਿੱਚ ਧੁਨ ਸ਼ਬਦ ਨਹੀਂ ਹੈ ਇਹ ਮੀਰੀ ਪੀਰੀ ਦੇ ਮਾਲਕ ਨੇ ਚੜਾਈਆਂ ਨੇ ਨੌ ਧੁਨਾ ਉਹਨਾਂ ਧੁਨਾਂ ਵਿੱਚੋਂ ਇਹ ਸ੍ਰੀ ਆਸਾ ਜੀ ਦੀ ਵਾਰ ਇੱਕ ਵਾਰ ਜਿਹਦਾ ਅੰਮ੍ਰਿਤ ਵੇਲੇ ਗਾਇਨ ਕੀਤਾ ਜਾਂਦਾ ਇਹ ਗੁਰਸਿੱਖ ਪਿਆਰਿਓ ਇਹਦਾ ਕਿਉਂ ਗਾਇਨ ਕਰਨ ਦਾ ਹੁਕਮ ਹੈ ਹੋਰ ਵਾਰਾਂ ਕਿਉਂ ਨੀ ਪੜ੍ਹੀਆਂ ਜਾਣੀ ਬਾਣੀਆਂ ਤਾਂ ਸਾਰੀਆਂ ਠੀਕ ਨੇ ਪਰ ਇਹ ਹੀ ਵਾਰ ਇੱਕ ਹੁਕਮ ਹੈ ਕਿ ਆਸਾ ਦੀ ਵਾਰ ਲਓ ਬਲਾਵਲ ਦੀ ਗੌੜ ਦਾ ਨੀ ਕਿਹਾ ਗੌੜੀ ਦੀਆਂ ਤਿੰਨ ਵਾਰਾਂ ਨੇ ਰਾਮਗਿਰੀ ਦੀਆਂ ਤਿੰਨ ਵਾਰਾਂ ਨੇ ਉਹਨਾਂ ਨੂੰ ਨੀ ਕਿਹਾ ਗਾਓ ਤੇ ਆਸਾ ਦੀ ਵਾਰ ਇਹ ਕਿਉਂ ਮਹਾਰਾਜ ਨੇ ਹੁਕਮ ਕੀਤਾ ਇੱਕ ਤਾਂ ਸਤਿਗੁਰ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਉਹਨਾਂ ਦਾ ਨਿਤਨੇਮ ਸੀ ਆਸਾ ਜੀ ਦੀ ਵਾਰ ਦਾ ਕੀਰਤਨ ਜਿੰਨੀ ਜਿੰਨੀ ਬਾਣੀ ਉਚਾਰੀ ਉਹ ਗਾਇਨ ਕਰਦੇ ਹੁੰਦੇ ਸੀ ਫੇਰ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਸ਼ਲੋਕਾਂ ਦੇ ਨਾਲ ਚੌਵੀ ਛੰਤ ਗੁਰੂ ਰਾਮਦਾਸ ਜੀ ਦੇ ਮਿਲਾ ਦਿੱਤੇ ਪਹਿਲਾਂ ਤਾਂ ਚੌਵੀ ਛੰਤ ਹੋ ਹੀ ਨਹੀਂ ਸਕਦੇ ਕਿਉਂਕਿ ਬਾਣੀ ਚੌਥੇ ਪਾਤਸ਼ਾਹ ਨੇ ਉਚਾਰੀ ਹੈ ਪਹਿਲੀ ਅਸਰ ਦੀ ਵਾਰ ਵਿੱਚ ਉਹਨਾਂ ਦਾ ਮਿਲਣਾ ਅਸੰਭਵ ਹੈ ਜਦੋਂ ਬਾਣੀ ਉਚਾਰੀ ਹੋਣੀ ਸੀ ਛੰਤ ਨੇ ਚੌਥੇ ਪਾਤਸ਼ਾਹ ਦੇ ਇਹ ਗੁਰੂ ਅਰਜਨ ਦੇਵ ਜੀ ਨੇ ਰਾਗੀਆਂ ਨੂੰ ਹੁਕਮ ਕੀਤਾ ਨਾਲ ਗਾਇਨ ਕਰਨ ਦਾ ਕਿਉਂ ਕੀਤਾ ਹੁਕਮ ਤੇ ਬਾਕੀ ਕਿਸੇ ਵਾਰਾਂ ਦੇ ਨਾਲ ਛੰਤ ਨਹੀਂ ਲਾਏ ਤੁਹਾਨੂੰ ਪਤਾ ਹੀ ਤੇ ਲਿਖਤ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਹੀਂ ਲਾਏ ਛੰਤ ਜੁਦੇ ਲਿਖੇ ਨੇ ਤੇ ਆਸਾ ਦੀ ਵਾਰ ਜੁਦੀ ਹੈ ਰਾਗੀਆਂ ਨੂੰ ਗਵਈਆਂ ਨੂੰ ਇਹ ਹੁਕਮ ਕਰ ਦਿੱਤਾ ਕਿ ਚੌਵੀਓ ਸਲੋਕਾਂ ਦੇ ਨਾਲ ਇੱਕ ਇੱਕ ਚੌਥੇ ਪਾਤਸ਼ਾਹ ਦਾ ਛੰਤ ਪੜਨਾ ਪਹਿਲਾਂ ਗੁਰੂ ਨਾਨਕ ਨੇ ਪੌੜੀਆਂ ਦੇ ਨਾਲ ਸਲੋਕ ਲਾਏ ਫਿਰ ਗੁਰੂ ਅਰਜਨ ਦੇਵ ਜੀ ਨੇ ਸਲੋਕਾਂ ਦੇ ਨਾਲ ਛੰਤ ਲਾਏ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ ਨਾ ਹੁਣ ਇਹ ਕਿਉਂ ਲਾਏ ਭਾਏ ਕਿਉਂ ਕੀਤੀਆਂ ਆਸਾ ਦੀ ਵਾਰ ਦੀਆਂ ਪੌੜੀਆਂ ਨੇ ਚੌਵੀ ਤੇ ਆਪਾਂ ਕਹਿ ਦਿੰਦੇ ਸਲੋਕ ਚੌਵੀ ਪੌੜੀਆਂ ਚੌਵੀ ਨੇ ਤੇ ਜਿਹੜੇ ਸਲੋਕ ਨੇ ਨਾ ਪ੍ਰੇਮੀਓ ਸਲੋਕਾਂ ਦੀ ਗਿਣਤੀ ਹੈ 60 ਗੁਟਕੇ ਸਾਹਿਬ ਤੋਂ ਗਿਣਿਓ ਆਸਾ ਜੀ ਦੀ ਵਾਰ ਦੇ ਸਲੋਕ 60 ਹੈ ਗਿਣੇ ਹੋਏ ਬਹੁਤੇ ਗੁਰੂ ਨਾਨਕ ਦੇਵ ਜੀ ਦੇ ਥੋੜੇ ਗੁਰੂ ਅੰਗਦ ਦੇਵ ਜੀ ਦੇ 60 ਹੋ ਗਏ ਸਲੋਕ 24 ਹੋ ਗਈਆਂ ਪੌੜੀਆਂ ਤੇ ਕਿੰਨੀ ਗਿਣਤੀ ਹੋਈ 84 ਤੇ 84 ਵਿੱਚੋਂ ਆਪਾਂ ਨੂੰ ਕੱਢਣਾ ਸੀ ਮਹਾਰਾਜ ਨੇ ਤੇ 84 ਤੇ ਗਿਣਤੀ ਹੋ ਗਈ ਨਾ ਪੂਰੀ ਆਸਾ ਦੀ ਵਾਰ ਦੀ ਫਿਰ ਗੁਰੂ ਅਰਜਨ ਦੇਵ ਜੀ ਨੇ ਉਹ ਕੱਢਣ ਦਾ ਤਰੀਕਾ ਕੀ ਵਰਤਿਆ 24 ਛੰਤ ਗੁਰੂ ਰਾਮਦਾਸ ਜੀ ਦੇ ਨਾਲ ਜੋੜ ਤੇ 84 ਵਿੱਚ 24 ਜਮ੍ਹਾਂ ਕਰੋ ਤੇ ਗਿਣਤੀ ਹੋ ਗਈ 108 ਇਹ ਹੁੰਦੀ ਹੈ ਸਿਮਰਨ ਦੀ ਮਾਲਾ ਗੁਰਮਤ ਵਿੱਚ ਸਨਾਤਨ ਧਰਮ ਵਿੱਚ ਬੁੱਧ ਧਰਮ ਵਿੱਚ ਜਿਤਨੀਆਂ ਮਾਲਾ ਨੇ ਨਾ 108 ਬਣ ਕੇ ਇੱਕ ਇਸਲਾਮ ਧਰਮ ਹੈ ਜਿਹਦੇ ਵਿੱਚ 101 ਬਣ ਕੇ ਦੀ ਮਾਲਾ ਹੈ ਇਸਲਾਮ ਧਰਮ 108 ਨਹੀਂ ਰੱਖਦਾ ਉਹਨਾਂ ਦੀ 101 ਬਣ ਕੇ ਦੀ ਮਾਲਾ ਹੋਵੇ ਜਿਹੜੀ ਮੌਲਵੀ ਪੂਰ ਹੋ ਕੇ ਗਿਣ ਕੇ ਦੇਖ ਰਹੇ ਹੋ ਪਰ ਸਿੱਖ ਧਰਮ ਦੇ ਵਿੱਚ ਸਨਾਤਨ ਧਰਮ ਦੇ ਵਿੱਚ ਮਾਲਾ ਦੇ ਮਣਕੇ ਨੇ 108 ਅਠੋਤਰੀ ਮਾਲਾ 60 ਸਲੋਕ 24 ਪੌੜੀਆਂ ਤੇ 24 ਪਾਤ ਤੇ ਛੰਤ ਗਿਣਤੀ ਹੋ ਗਈ 108 ਤੇ ਜਿਹੜਾ ਪ੍ਰੇਮੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਗਾਇਨ ਕਰੇਗਾ ਸੁਣੇਗਾ ਪਾਠ ਕਰੇਗਾ ਉਹਦੀ 24,000 ਸਵਾਸਾਂ ਦੀ 78 ਮਾਲਾ ਦਾ ਜਾਪ ਪੂਰਾ ਹੋ ਗਿਆ। ਸਿੱਖ ਧਰਮ ਟੈਕਨੀਕਲ ਧਰਮ ਹੈ, ਸੈਂਟੀਫਿਕ ਧਰਮ ਹੈ, ਲੇਟੈਸਟ ਧਰਮ ਹੈ। ਇਹ ਜੁਦੀ ਗੱਲ ਹੈ ਕਿ ਅਸੀਂ ਇਹਨੂੰ ਉਹ ਨਹੀਂ ਧਰਮਾਂ ਦੇ ਵਿੱਚ ਮਿਲ ਗੋਭਾ ਜਾ ਕਰੀ ਜਾਂਦੇ। ਉਸ ਤੋਂ ਵਾਰਨਿੰਗ ਵੀ ਤੁਹਾਨੂੰ ਬਹੁਤ ਵੱਡੀ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਜਬ ਇਹ ਕਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਵਰਤੀ। ਇਹ ਕਿਉਂ ਵਾਰਨਿੰਗ ਦਿੱਤੀ ਕਿ ਜਿਹਨਾਂ ਕੰਮਾਂ ਵਿੱਚੋਂ ਮੈਂ ਤੁਹਾਨੂੰ ਕੱਢਿਆ ਕਿਤੇ ਮੁੜ ਕੇ ਨਾ ਪੈ ਜਾਇਓ। ਸਤਿਨਾਮ ਬਾਪ ਪੁੱਤ ਨੂੰ ਦਿੰਦਾ ਹੁੰਦਾ ਵਾਰਨਿੰਗ, ਉਸਤਾਦ ਆਪਣੇ ਸੇਵਕ ਨੂੰ, ਜੇ ਏਦਾਂ ਕਰੇਗਾ ਫਿਰ ਮੇਰੇ ਨਾਲੋਂ ਬੁਰਾ ਨਹੀਂ ਕੋਈ, ਫਿਰ ਮੇਰੀ ਆਸ ਨਾ ਰੱਖੀ। ਸਿੱਧੀ ਗੱਲ ਹੈ ਨਾ, ਬਾਪ ਪੁੱਤ ਨੂੰ ਕਹੂਗਾ ਜੇ ਗਲਤੀ ਕਰੇਗਾ ਆਸ ਨਾ ਰੱਖੀ, ਤੈਨੂੰ ਕੀਲੇ ਲਊਂਗਾ ਮੈਂ, ਬੇਦਖਲ ਕਰ ਲੂੰਗਾ। ਗੁਰੂ ਗੋਬਿੰਦ ਸਿੰਘ ਜੀ ਵੀ ਉਹੀ ਵਾਰਨਿੰਗ ਦੇ ਰਹੇ ਨੇ, ਜੇ ਤੁਸੀਂ ਪਿੱਪਰਾਂ ਦੀ ਰੀਤ ਵਿੱਚ ਪੈ ਗਏ ਫਿਰ ਮੇਰੀ ਆਸ ਨਾ ਰੱਖਿਓ। ਮੇਰਾ ਤੇ ਗੱਲ ਗਈ, ਫਿਰ ਮੇਰਾ ਤੁਹਾਡਾ ਸੰਬੰਧ ਖਤਮ। ਤੇ ਅਸੀਂ ਮੁੜ ਮੁੜ ਕੇ ਬਈ ਉਹਨਾਂ ਵਿੱਚ ਪੈ ਰਹੇ ਹਾਂ, ਕੋਈ ਨਹੀਂ ਜਿੱਥੋਂ ਸਾਨੂੰ ਕੱਢਿਆ ਸੀ ਉਸੇ ਚਿੱਕੜ ਵਿੱਚ ਵਾਰ ਵਾਰ ਗਏ। ਸਿੱਖ ਧਰਮ ਸੈਂਟੀਫਿਕ ਧਰਮ ਹੈ, ਇਹ ਤਾਂ ਦੁਨੀਆਂ ਮੰਨਦੀ ਹੈ, ਪਰ ਦੁੱਖ ਦੀ ਗੱਲ ਹੈ ਅਸੀਂ ਦੁਨੀਆਂ ਨੂੰ ਇਹ ਦੱਸ ਨਹੀਂ ਸਕੇ। ਇੱਕ ਈਸਾ ਸੂਲੀ ਚੜਿਆ, ਵਰਲਡ ਵਿੱਚ ਈਸਾ ਈਸਾ ਦਾ ਨਾਮ ਪਛਾਣਦਾ ਇੱਕ ਈਸਾ, ਸ਼ਹੀਦ ਹੋਇਆ ਇੱਕ ਈਸਾ। ਕਿਹੜਾ ਮੁਲਕ ਹੈ ਜਿੱਥੇ ਈਸਾਈਆਂ ਦੇ ਸੈਂਟਰ, ਜਿੱਥੇ ਈਸਾਈਆਂ ਦਾ ਪ੍ਰਚਾਰ ਨਹੀਂ ਹੋ ਰਿਹਾ? ਤੇ ਅੱਜ ਇੱਕ ਸ਼ਹੀਦ ਹੋਣ ਵਾਲੇ ਦੀ ਕੌਮ ਦੁਨੀਆਂ ਦਾ 1/3 ਹਿੱਸਾ ਹੈ। ਨੋਟ ਕਰ ਲਿਓ, ਸਾਰੀ ਵਰਲਡ ਦੀ ਗਿਣਤੀ ਹੈ 7.5 ਅਰਬ ਪ੍ਰੈਜੈਂਟ ਹੋਣ, ਤੇ ਅੱਜ ਈਸਾਈਆਂ ਦੀ ਗਿਣਤੀ ਹੈ 2.5 ਅਰਬ ਵਰਲਡ ਵਿੱਚ, 1/3 ਆਫ ਵਰਲਡ। ਦੁਨੀਆਂ ਦਾ 1/3 ਹਿੱਸਾ ਈਸਾਈ ਬਣ ਚੁੱਕਿਆ ਹੈ, ਜਿਨ੍ਹਾਂ ਦਾ ਇੱਕ ਸ਼ਹੀਦ, ਜਿਨ੍ਹਾਂ ਦੇ ਸ਼ਹੀਦਾਂ ਦੀ ਗਿਣਤੀ ਨਹੀਂ ਉਹ 2.5 ਕਰੋੜ ਹੈ। ਤਰੱਕੀ ਵੇਖੋ ਸਾਡੀ ਕਿੰਨੀ ਹੈ ਬੱਕੀ, 2.5 ਕਰੋੜ ਵੀ ਤੁਹਾਡੀ ਕਾਗਜ਼ਾਂ ਚ ਗਿਣਤੀ ਹੈ ਸਿੱਖਾਂ ਦੀ, ਵਰਲਡ ਦੀ ਮਰਦਮਸ਼ੁਮਾਰੀ ਵਿੱਚ। ਤੇ ਜੇ ਕਿਤੇ ਛਾਟੀ ਕਰ ਲਈਏ ਨਾ ਤੁਹਾਡੀ ਛਾਟੀ, ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਮੇਰੇ ਖਿਆਲ ਦੁਨੀਆਂ ਚ 50 ਲੱਖ ਵੀ ਨਹੀਂ ਲੱਭਣ। 2 ਕਰੋੜ ਤਾਂ ਉਹ ਫਿਰ ਰਹੇ ਨੇ ਸਿੱਖ, ਨਾ ਵੀ ਸਿੰਘ ਹੈ, ਦਾੜੀ ਵੀ ਰੱਖੀ ਵੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦੇ ਨੇ। ਉਹਨਾਂ ਸਿੰਘਾਂ ਨੂੰ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਹਿੰਦੇ ਹੁੰਦੇ ਸੀ ਕਥਾ ਵਿੱਚ, ਕਿਹੜੇ ਸਿੰਘ ਨੇ ਉਹ? ਕੋਈ ਅੰਨੋ ਦੇ, ਕੋਈ ਬੰਨੋ ਦੇ, ਕੋਈ ਪਰਬਤ ਵਾੜੀ ਰੰਨੋ ਦੇ, ਵਿੱਚ ਢੋਲ ਢਮੱਕਾ ਸਰਵਰ ਦਾ ਤੇ ਹਿੜਬਸ ਬਾਬੇ ਨਾਨਕ ਦੀ। 2 ਕਰੋੜ ਜੋ ਸਿੱਖ ਨੇ ਜਾਣੇ ਪੰਜਾਬ ਚ, ਤੁਸੀਂ ਸਮਝਾਇਆ ਕਰੋ ਆਪਣੇ ਚਾਚੇ ਤਾਇਆਂ ਨੂੰ ਜਿਹੜੇ ਉੱਥੇ ਰਹਿੰਦੇ। ਇੱਕ ਕੋਸ਼ਿਸ਼ ਤੁਸੀਂ ਜ਼ਰੂਰ ਕਰਦੇ ਹੋ ਵੀ ਸਾਡੇ ਘਰ ਵਾਲੇ ਇੰਗਲੈਂਡ ਆ ਜਾਣ, ਇਹ ਤਾਂ ਕਰਦੇ ਹੋ। ਕਦੇ ਕੋਸ਼ਿਸ਼ ਨਹੀਂ ਕੀਤੀ ਸਾਡੇ ਘਰ ਵਾਲੇ ਗੁਰੂ ਨਾਲ ਜੁੜ ਜਾਣ, ਕਦੇ ਕੀਤੀ ਹੈ ਕੋਸ਼ਿਸ਼ ਪੰਜਾਬ ਵਿੱਚ ਆ ਗਈ? ਨਾ ਨਾ ਨਾ, ਇੱਥੇ ਨੂੰ ਖਿੱਚੋ, ਗੁਰੂ ਦੀ ਗੱਲ ਨਹੀਂ ਵੀ ਅਨੰਦਪੁਰ ਸਾਹਿਬ ਨਾਲ ਜੁੜ ਜਾਣ, ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜ ਜਾਣ, ਇਹ ਤਾਂ ਕੋਸ਼ਿਸ਼ ਨਹੀਂ ਕੀਤੀ। ਕੋਸ਼ਿਸ਼ ਇਹੀ ਹੈ ਵੀ ਲੈ ਆਓ ਬਸ, ਬਾਬੇ ਨੂੰ ਅਨੰਦਪੁਰ ਸਾਹਿਬ ਨਹੀਂ ਜਾਣ ਦੋ, ਆਖੋ ਸਤ ਨਾ ਬਥੇਰਾ ਚਿਰ ਰਹਿ ਲਿਆ ਅੰਮ੍ਰਿਤਸਰ ਸਾਡੇ ਕੋਲ, ਹੁਣ ਸਾਰੀ ਜ਼ਿੰਦਗੀ ਕਿਤੇ ਕੋਲ ਰੱਖਦੇ। ਉਹ ਸਿੱਖ ਜਾਂਦੇ ਨੇ, ਹੁਣ ਤੁਸੀਂ ਪੰਜਾਬ ਵਿੱਚ ਵੇਖਿਆ ਕਰੋ ਕੀ ਹਾਲ ਹੋਇਆ ਮੈਂ, ਜਿਉਂ ਬਠਿੰਡਾ ਸੰਗਰੂਰ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰੂ ਕੀ ਨਗਰੀ ਤੋਂ ਵੀ ਜਿਉਂ ਟਰੱਕ ਭਰਦੇ ਹਨ, ਜਿਉਂ ਬੱਸਾਂ ਭਰਦੇ ਹਨ, ਜਿਉਂ ਟੈਂਪੂ ਭਰਦੇ ਹਨ। ਤੁਹਾਡੀ ਮਾਂ ਤਾਂ ਬੈਠੀ ਹੈ ਸ੍ਰੀ ਅਨੰਦਪੁਰ ਸਾਹਿਬ, ਮਾਤਾ ਸਾਹਿਬ ਕੌਰ, ਮਾਤਾ ਅਨੰਦਪੁਰ ਸਾਹਿਬ, ਉਹ ਮਾਂ ਕੋਲ ਖੜਦੇ ਹੀ ਨੀ, ਗਾਂ ਚਾਚੀ ਕੋਲੇ ਜਾ ਚੜਦੇ ਮਾਂ ਅਨੰਦਪੁਰ ਸਾਹਿਬ ਬੈਠੀ ਹੈ ਤੇ ਪਹਾੜਾਂ ਵਿੱਚ ਬੈਠੀ ਚਾਚੀ ਨੂੰ ਜਾ ਚਿੰਬੜਦੇ, ਚਾਚੀ ਤੂੰ ਰੱਖੀ ਸਾਨੂੰ, ਵੇਖੋ ਮਾਂ ਨੂੰ ਛੱਡ ਕੇ ਚਾਚੀ ਕੋਲ ਨੂੰ ਜਾ ਅੰਮ੍ਰਿਤਸਰ ਕੰਨੀ ਜੋ ਤੁਰਦੇ ਨੇ ਮਾਰੇ ਤੋਂ, ਪਟਿਆਲੇ ਤੋਂ, ਸੰਗਰੂਰ ਤੋਂ, ਬਠਿੰਡੇ ਤੋਂ, ਟਰੱਕ ਟਰਾਲੀਆਂ ਭਰ ਕੇ ਕਰਨਾਲ ਦੇ ਸਿੱਖ, ਦਿੱਲੀ ਦੇ ਸਿੱਖ, ਬਾਪੂ ਬੈਠੇ ਸ੍ਰੀ ਹਰਿਮੰਦਰ ਸਾਹਿਬ ਵਿੱਚ, ਬਾਪੂ ਬੈਠੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਟਰਾਲੀਆਂ ਖੜ ਜਾਣੀਆਂ ਬਾਪੂ ਤੋਂ ਉਰੇ ਵੀ ਮੇਰੇ ਚਾਚੇ ਕੋਲੇ, ਬਾਪੂ ਕੋਲ ਜਾਂਦਾ ਹੀ ਨੀ, ਕਹਿੰਦੇ ਚਾਚੇ ਤੂੰ ਹੀ ਤਾਰੇਗਾ ਬਸ। ਤੁਹਾਨੂੰ ਬੇਨਤੀ ਹੈ, ਮਾਂ ਬਾਪ ਕੁਝ ਦੇਣਗੇ, ਕੁਝ ਹਮਦਰਦੀ ਕਰਨਗੇ, ਸਕੇ ਮਾਂ ਬਾਪ ਨੂੰ ਛੱਡ ਕੇ ਚਾਚੇ ਤੇ ਚਾਚੀ ਦੇ ਲੜਕਾਂ ਨੂੰ ਲੱਗਦੇ ਹੋ, ਇਹ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ ਵੀ ਜਿਹਨਾਂ ਦਾ ਮਾਂ ਬਾਪ ਹੋਵੇ ਹੀ ਨਾ ਆਪਣਾ, ਉਹ ਤਾਂ ਆਂਟੀ ਤੇ ਅੰਕਲ ਪਿੱਛੇ ਫਿਰਨ, ਉਹ ਤੁਹਾਡੇ ਤਾਂ ਹੈਗੇ, ਤੁਸੀਂ ਕਾਹਨੂੰ ਫਿਰਦੇ ਹੋ? ਤੁਹਾਡਾ ਬਾਪ ਗੁਰੂ ਗੋਬਿੰਦ ਸਿੰਘ ਜਿਉਂਦਾ ਹੈ, ਤੁਹਾਡੀ ਮਾਂ ਸਾਹਿਬ ਕੌਰ ਜਿਉਂਦੀ ਹੈ, ਤੁਹਾਡੇ ਭਾਈ ਸਾਹਿਬਜ਼ਾਦੇ ਜਿਉਂਦੇ ਨੇ, ਤੇ ਤੁਸੀਂ ਕਾਹਨੂੰ ਸਕੇ ਬਾਪ ਨੂੰ ਤੇ ਮਾਂ ਨੂੰ ਛੱਡ ਕੇ ਆਲੇ ਦੁਆਲੇ ਜਾਂਦੇ ਹੋ? ਗੁਰੂ ਗ੍ਰੰਥ ਸਾਹਿਬ ਜੀ ਨੇ ਆਖ ਦਿੱਤਾ ਹੈ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਜਿੰਦਿਆ ਪਾਈ ਹੈ। ਲੈ ਹੁਣ ਕਹਿਣੇ ਜੇ ਹੋ ਜਾਓ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈਏ। ਦੂਜੇ ਪਾਸੋਂ ਮੰਗਣ ਨਾਲੋਂ ਤਾਂ ਮਹਾਰਾਜ ਕਹਿੰਦੇ ਸ਼ਰਮ ਨਾਲ ਮਰ ਜਾਣਾ ਹੀ ਚੰਗਾ। ਇਹ ਗੱਲ ਲੈ ਲਓ ਆਪਣੇ ਘਰ ਦੀ, ਤੁਹਾਡਾ ਹੋਵੇ ਪੁੱਤ, ਤੁਹਾਡੀ ਹੋਵੇ ਧੀ, ਤੇ ਖਰਚਾ ਮੰਗੇ ਗੁਆਂਢੀਆਂ ਤੋਂ, ਤੇ ਕਿੰਨੀ ਵੀ ਸ਼ਰਮ ਦੀ ਗੱਲ। ਜਦ ਮਾਂ ਬਾਪ ਜਿਉਂਦੇ ਹੈ, ਔਰ ਮਾਂ ਬਾਪ ਵੀ ਐਸੇ ਹੈ ਦੁਨੀਆਂ ਨੂੰ ਬਾਦਸ਼ਾਹੀਆਂ ਦੇਣ ਵਾਲੇ, ਗੁਰੂ ਗੋਬਿੰਦ ਸਿੰਘ ਬਾਪ ਵਰਗਾ ਵੀਰ ਜੰਮੂ ਕੋਲ, ਮਾਤਾ ਸਾਹਿਬ ਕੌਰ ਵਰਗੀ ਅਮੀਰ ਜਿਨ੍ਹਾਂ ਨੇ ਬਚਨ ਮੰਨ ਲਿਆ। ਗੁਰੂ ਗੋਬਿੰਦ ਸਿੰਘ ਕਹਿੰਦੇ ਤੈਨੂੰ ਬਿੰਦੀ ਪੁੱਤ ਨਹੀਂ ਦੇਣਾ, ਦੋ ਭੈਣਾਂ ਨੂੰ ਪੁੱਤ ਦਿੱਤੇ, ਮਾਤਾ ਜੀਤਾ ਜੀ ਨੂੰ, ਮਾਤਾ ਸੁੰਦਰੀ ਜੀ ਨੂੰ, ਤੇ ਦੀ ਬੀਬੀ ਘਰ ਵਿੱਚ ਕੋਈ ਸਬਰ ਵਾਲੀ ਸੀ ਨਾ ਤਾਂ ਸੰਤੋਖ ਵਿੱਚ ਰਹੀ ਨਾ। ਕਿੱਡਾ ਕੁ ਜਿਗਰਾ ਉਸ ਮਾਂ ਦਾ ਜਿਹਨੇ ਪਤੀ ਦਾ ਵਚਨ ਮੰਨ ਕੇ ਕੁੱਖ ਸੱਖਣੀ ਰੱਖੀ, ਪੁੱਤਰ ਦੀ ਇੱਛਾ ਨਹੀਂ ਕੀਤੀ, ਉਹਨੂੰ ਐਸਾ ਅਮੀਰ ਵਿਰਸਾ ਦੇ ਤਾ, ਸਾਰਾ ਖਾਲਸਾ ਹੀ ਤੇਰਾ ਪੁੱਤ ਹੈ। ਭਾਗਾਂ ਵਾਲੀ ਮਾਂ ਉਹ ਖਾਲਸਾ ਨਾਦੀ ਪੁੱਤਰ ਤੇਰੇ ਝੋਲੀ ਵਿੱਚ ਪਾਉਂਦੇ ਹੈ, ਤੇ ਉਹ ਜਿਹਦੀ ਮਾਂ ਹੋਵੇ ਤੇ ਗੁਰੂ ਗੋਬਿੰਦ ਸਿੰਘ ਵਰਗਾ ਹੋਵੇ ਬਾਪ, ਫਿਰ ਅਸੀਂ ਆਂਢੀਆਂ ਗੁਆਂਢੀਆਂ ਦੇ ਮੰਗਦੇ ਫਿਰੀਏ, ਫਿਰ ਸ਼ਰਮ ਦੀ ਉਹ ਗੱਲ ਹੈ ਨਾ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਨਾਈਏ, ਪਤਾ ਨੀ ਕਿੱਥੇ ਕਿੱਥੇ ਤੁਰੇ ਫਿਰਦੇ ਨੇ। 7.5 ਅਰਬ ਦੁਨੀਆ ਵਿੱਚ ਅੱਜ 2.5 ਅਰਬ ਗਿਣਤੀ ਹੈ ਤੁਹਾਡੇ ਈਸਾਈਆਂ ਦੀ, 2.5 ਅਰਬ ਅਸਮਾਨ ਤੋਂ ਨੀ ਡਿੱਗੇ, ਧਰਤੀ ਚੋਂ ਨੀ ਨਿਕਲੇ, ਇਹ ਈਸਾਈ ਗਿਰਜਿਆਂ ਨੂੰ ਨੀ ਲੱਗੇ, ਇਹ ਜਿਹੜੇ ਦਰਖਤ ਖੜੇ ਇਹਨਾਂ ਨੂੰ ਨੀ ਲੱਗੇ ਵੀ ਬਹੁਤੇ ਹੋ ਗਏ, ਇਹ ਕ੍ਰੀਚਕ ਦੇ ਪੁੱਤ ਨੀ ਵੀ ਜਿੱਥੇ ਇੱਕ ਤੋਪਕਾ ਗਿਰਦਾ ਸੀ ਹੋਰ ਕ੍ਰੀਚਕ ਜੰਮਦਾ ਸੀ, ਨਾ ਨਾ, ਇਹ ਪੈਦਾ ਹੋਏ ਧਰਮ ਦੇ ਪ੍ਰਚਾਰ ਵਿੱਚੋਂ, ਕੇਵਲ ਤੇ ਕੇਵਲ ਧਰਮ ਤੇ ਇਹਨਾਂ ਨੇ ਮੁੱਖ ਰੱਖਿਆ। ਮੈਂ ਇੱਥੇ ਤਾਂ ਮੈਨੂੰ ਪਤਾ ਨੀ ਕੈਨੇਡਾ ਮੈਨੂੰ ਰਹਿਣ ਦਾ ਟਾਈਮ ਮਿਲਿਆ, ਅਮਰੀਕਾ ਉੱਥੇ ਕੀ ਵੇਖਦੇ ਨੇ, ਬਾਹਰ ਐਤਵਾਰ ਨੂੰ ਚੰਗੇ ਚੰਗੇ ਪੜ੍ਹੇ ਲਿਖੇ ਅੰਗਰੇਜ਼ ਬੀਬੀਆਂ ਮਣ ਮਣ ਭਾਰ ਈਸ਼ਾ ਦੇ ਲਿਟਰੇਚਰ ਦਾ ਕੰਧਿਆਂ ਤੇ ਚੱਕੀ ਡੋਰ ਟੂ ਡੋਰ ਜਾਂਦੇ ਨੇ ਲੋਕਾਂ ਦੇ। ਸਾਡੀ ਗੱਲ ਸੁਣੋ, ਅਸੀਂ ਈਸ਼ਾ ਬਾਬਤ ਤੁਹਾਨੂੰ ਦੱਸਣ ਆਏ। ਆ ਕਿਤਾਬਾਂ ਚੱਕੋ ਮੁਫ਼ਤ, ਆਪਣਾ ਐਡਰੈਸ ਦਿਓ, ਕਿਸੇ ਦਵਾਈ ਦੀ ਤੁਹਾਨੂੰ ਲੋੜ ਹੈ, ਕੱਪੜੇ ਦੀ ਲੋੜ ਹੈ, ਤੁਹਾਡੇ ਬੱਚੇ ਨੂੰ ਪੜ੍ਹਾਈ ਦੀ ਲੋੜ ਹੈ, ਸਾਡਾ ਟੈਲੀਫੋਨ ਲਿਖੋ, ਟੈਲੀਫੋਨ ਕਰੇ ਤੇ ਤੁਹਾਡੀ ਸਹਾਇਤਾ ਤੁਹਾਡੇ ਘਰ ਆਵੇਗੀ। ਇਹ ਨੇ ਪ੍ਰਚਾਰ ਦੇ ਸਾਧਨ, ਇਹ ਨੇ ਆਪਣੇ ਧਰਮ ਨੂੰ ਬਚਾਉਣ ਦੇ ਸਾਧਨ। ਉਹਨਾਂ ਦਾ ਕੱਲਾ ਕੱਲਾ ਪ੍ਰਚਾਰਕ ਹੈ, ਕੱਲੇ ਕੱਲੇ ਨੇ ਲੱਖ ਮੰਨਿਆ ਹੋਇਆ ਈਸਾਈ ਮਤ ਦਾ ਪ੍ਰਚਾਰ ਕਰਨ ਦਾ। ਤੇ ਇੱਥੇ ਸਾਡੀਆਂ ਕਮੇਟੀਆਂ, ਸਾਡੇ ਚਾਰ ਪੈਸੇ ਵਾਲੇ ਲੋਕ ਉਹ ਕਹਿੰਦੇ ਪ੍ਰਚਾਰਕ ਦਿਖਣੇ ਨੀ ਚਾਹੀਦਾ, ਸਾਧਨਾ ਬਸ ਸਾਡੀ ਪ੍ਰਧਾਨਗੀ ਤੇ ਸਾਡੀ ਕਮੇਟੀ ਬਣੀ ਰਵੇ। ਜੇ ਕੋਈ ਪ੍ਰਚਾਰਕ ਆ ਗਿਆ ਉਹਨੇ ਸੱਚ ਕਹਿਣਾ ਤੇ ਸਾਨੂੰ ਤਾਂ ਹਰਾ ਦੂ, ਪਰ ਜੜਾ ਖੋਖਲੀਆਂ ਹੋ ਗਈਆਂ ਤੁਹਾਡੀਆਂ। ਇਹ ਕਿੱਥੋਂ ਆਏ ਨੇ ਸਾਈ? ਇੱਕ ਸ਼ਹੀਦ ਤੇ ਮੰਨਣ ਵਾਲੇ ਦੀ ਗਿਣਤੀ 2.5 ਅਰਬ। ਕਦੇ ਤੁਸੀਂ ਲਾਹੌਰ ਤੋਂ ਤੁਰ ਪਓ ਨਾ ਪੈਦਲ, ਲਾਹੌਰ ਤੋਂ ਤੇ ਦਿੱਲੀ ਤੱਕ ਤੁਰ ਕੇ ਆਓ, ਨੋਟ ਕਰ ਲਿਓ। ਇਹ ਅਨੈਲਿਸਿਸ ਹੈ ਸਿਆਣੇ ਬੰਦਿਆਂ ਦੀ, ਹਿਸਟੋਰੀਅਨ ਬੰਦਿਆਂ ਦੀ। ਲਾਹੌਰ ਤੋਂ ਤੁਰ ਪਓ, ਦਿੱਲੀ ਤੱਕ ਪੈਦਲ ਆਓ, ਇੱਕ ਕਦਮ ਤੁਹਾਡਾ ਐਸਾ ਨਹੀਂ ਹੋਵੇਗਾ ਜਿੱਥੇ ਕੋਈ ਸਿੱਖ ਸ਼ਹੀਦ ਨਹੀਂ ਹੋਇਆ। ਇੱਕ ਇੱਕ ਕਦਮ ਤੇ ਤੁਹਾਨੂੰ ਸ਼ਹੀਦ ਮਿਲੂਗਾ। ਇੰਨੀਆਂ ਸ਼ਹੀਦੀਆਂ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਦਵਾਈ ਵੇਖਣ ਜਾਂਦੇ ਹੋ, ਕਹਿੰਦੇ ਹੋ ਬੜੇ ਦੀਵੇ ਮੱਚਦੇ, ਦੀਪ ਮਾਲਦੇ, ਤੁਹਾਡਾ ਕਿਆਸ ਗਲਤ ਹੈ। ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਵਿਆਂ ਦੀ ਗਿਣਤੀ ਘੱਟ ਹੈ, ਜਿੰਨੇ ਸਿਰ ਲੱਗੇ ਨੇ ਉਹ ਵੱਧ। ਜਿੰਨੇ ਸ਼ਹੀਦ ਹੋਏ ਉਹਨਾਂ ਪ੍ਰਕਰਮਾਂ ਵਿੱਚ, ਉਹਨੇ ਦੀਵੇ ਨੀ ਕੋਈ ਬਚਾ ਸਕਦਾ। ਦੁੱਖ ਦੀ ਗੱਲ, ਚੱਪਾ ਚੱਪਾ ਤੇ ਸ਼ਹੀਦ, ਤੇ ਦੁਨੀਆਂ ਚ ਗਿਣਤੀ 2.5 ਕਰੋੜ, ਉਹ ਵੀ ਕੱਚੇ ਪਿੱਲੇ। ਕੋਈ ਪਹਾੜਾਂ ਵਾਲੀ ਨੂੰ ਪੂਜਦਾ ਫਿਰਦੇ, ਕੋਈ ਬਾਬਾ ਭੜਕਾ ਭੜਭਾਕ ਸਿੰਘ ਦੇ ਤੇਰੇ ਜਾਂਦਾ ਭੂਤ ਕਢਾਉਣੇ। ਮੇਰੀ ਇੱਕ ਬੇਨਤੀ ਸੁਣਿਓ, ਵੀ ਜੇ ਤੁਹਾਡੇ ਵਿੱਚ ਕੋਈ ਚੀਜ਼ ਹੋਵੇ ਨਿਕਲ ਸਕਦੀ ਹੈ। ਜੇ ਤੁਸੀਂ ਖੁਦ ਹੀ ਭੂਤ ਹੋ ਤੇ ਭੜਭਾਕ ਸਿੰਘ ਕੀ ਕਰੂਗਾ? ਮੈਨੂੰ ਬਾਅਦ ਚ ਜਵਾਬ ਦੇ ਦਿਓ। ਕੋਈ ਉਹ ਬੰਦੇ ਨੂੰ ਜੇ ਤਾਪ ਚੜਿਆ ਹੋਊ ਤੇ ਡਾਕਟਰ ਹਟਾ ਦੂ, ਜੇ ਬੰਦਾ ਹੀ ਤਾਪ ਹੋਵੇ ਤੇ ਕੌਣ ਹਟਾਊਗਾ? ਹੈਗੇ ਤੁਹਾਡੇ ਘਰ ਬੰਦੇ ਤਾਪ? ਇੱਕ ਤਾਂ ਤਾਪ ਹੁੰਦਾ ਨਾ ਸਰੀਰ ਨੂੰ ਚੜਦਾ, ਇੱਕ ਬੰਦਾ ਹੀ ਤਾਪ ਹੁੰਦਾ ਜਿਹੜਾ ਘਰ ਵਾਲੀ ਨੂੰ ਨਿੱਤ ਖੜਕਾ ਦਿੰਦਾ ਹੈ, ਕੋਈ ਸਾਧਨ ਜਿਹੜਾ ਬੱਚਿਆਂ ਦਾ ਚੀਕ ਦਿਖਾੜਾ ਪਾਈ ਰੱਖਦਾ, ਉਹਦਾ ਤਾਪ ਕੌਣ ਤਾਰੂਗਾ? ਕੋਈ ਠਹਿਰ ਨਹੀਂ ਕਰਦਾ। ਉਹ ਬੰਦਾ ਹੀ ਤਾਪ ਹੈ, ਉਹ ਬੰਦਾ ਹੀ ਹੈ ਜਾ, ਉਹ ਬੰਦਾ ਹੀ ਟੀਵੀ ਲੱਗਿਆ ਮੈਂ ਘਰ ਨੂੰ, ਉਹਦਾ ਕੋਈ ਇਲਾਜ ਨਹੀਂ ਡਾਕਟਰ ਕਰ ਸਕਦਾ। ਤੇ ਤੁਹਾਡਾ ਇਲਾਜ ਗੁਰੂ ਦੇ ਬੇਮੁਖਾਂ ਤੋਂ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮਨਮਤੀਆਂ ਕੋਲ ਫਿਰਦੇ ਹੋ, ਤੇ ਭੜਭਾਗ ਸਿੰਘ ਵਿਚਾਰਾ ਕੀ ਕਰੂ? ਜੇ ਭੂਤ ਹੋਵੇ ਕੱਢ ਦੇਵੇ, ਜੇ ਖੁਦ ਉੱਥੇ ਭੂਤ ਜਾਂਦੇ ਤੇ ਕਿੱਥੇ ਕੱਢੂ ਵਿਚਾਰਾ? ਕਿੱਧਰ ਨੂੰ ਤੁਰੇ ਫਿਰਦੇ ਨੇ? ਹੈ ਇੱਥੇ ਮੈਂ ਤੁਹਾਨੂੰ ਮੇਰਾ ਖਿਆਲ ਕੱਲ ਵੀ ਆਖਿਆ ਸੀ, ਬਚ ਜਾਓ। ਇੱਥੇ ਬੜਾ ਪੁਆੜਾ ਪਾਇਆ ਪਿਆ ਇੰਗਲੈਂਡ ਵਿੱਚ, ਦੁੱਖ ਦੀ ਗੱਲ ਹੈ। ਉਹ ਤੁਹਾਡਾ ਦੇਸ਼ ਮਿਲਦਾ ਚੰਦਰਮਾ ਤੇ ਕਣਕ ਬੀਜਣ ਨੂੰ, ਤੁਹਾਡਾ ਦੇਸ਼ ਮਿਲਦਾ ਚੰਦਰਮਾ ਤੇ ਕੋਠੀ ਪਾਉਣ ਨੂੰ, ਤੇ ਤੁਸੀਂ ਅਜੇ ਭੂਤਾਂ ਚ ਫਿਰਦੇ ਹੋ? ਬਹੁਤ ਤਰੱਕੀ ਕਰ ਲਈ ਇੰਗਲੈਂਡ ਆ ਕੇ। ਅਖੇ ਇਹਦੇ ਵਿੱਚ 13 ਨੇ, 13 ਇੱਕ ਮਾਈ ਕੱਢਣ ਵਾਲੀ ਆਈ ਸੀ ਇਹਦੇ ਸਾਊਥ ਹਾਲ, ਅਖੇ 13 ਨੇ। ਉਹ ਕਹਿੰਦੇ ਜੀ ਮੈਂ ਦੂਏ ਦਿਨ ਚਲਿਆ ਗਿਆ। ਕਹਿੰਦੀ 51 ਪਾਉਂਡ ਹੋਰ ਰੱਖ ਅਰਦਾਸ ਕਰੀਏ। ਜਦ ਦੂਏ ਦਿਨ 51 ਪਾਉਂਡ ਰੱਖੀ, ਕਹਿੰਦੇ ਹੁਣ 17 ਹੋ ਗਏ। ਉਹ ਕਢਾਉਣ ਵਾਲਾ ਕਹਿੰਦਾ ਬੀਬੀ ਕੱਲ ਤਾਂ 13 ਤੇ 4 ਕਿੱਥੋਂ ਆ ਗਏ? ਕਹਿੰਦੀ 4 ਉਹਦੇ ਸੇਵਾਦਾਰ ਆ ਗਏ। ਕਹਿੰਦਾ ਹੁਣ ਕੀ? ਮੈਨੂੰ ਆਪ ਸਟੋਰੀ ਦੱਸੀ ਹੈ, ਸਾਊਥ ਹਾਲ ਆਪ ਪੜ੍ਹੇ ਲਿਖੇ ਉਹਦੇ ਨਾਲ ਬੀਤੀ। ਕਹਿੰਦਾ ਬੇਬੇ ਜੀ ਹੁਣ ਕਿਵੇਂ ਨਿਕਲਣਗੇ? ਕਹਿੰਦੀ ਪਰਸੋਂ ਨੂੰ ਫਿਰ 101 ਪਾਉਂਡ ਲੈ ਕੇ ਆਈ ਅਰਦਾਸ ਕਰਨਗੇ। 350 ਪਾਉਂਡ ਚਲੇ ਗਏ ਤੇ ਪਰਸੋਂ ਨੂੰ ਕਹਿੰਦੀ ਹੁਣ ਕਾਕਾ ਪਹਿਲੇ ਕੱਢਤੇ ਜਿਹੜੇ ਬਾਲ ਵਿੱਚ ਆਏ ਆ ਉਹਦੇ ਪਿੱਛੇ ਨੇ। ਦੇਖੋ ਉਹ ਕਢਾਉਣ ਵਾਲੇ ਦੀ ਬੇਵਕੂਫੀ ਹੈ, ਤੇਰੇ ਅੰਦਰ ਪ੍ਰੇਤ ਵੜ ਗਏ, ਤੇਰੇ ਅੰਦਰ ਭੂਤ ਵੜ ਗਏ, ਤੇਰੇ ਅੰਦਰ ਜਿੰਨ ਆ ਗਏ। ਪਰ ਤੁਸੀਂ ਸਾਇੰਸ ਪੜ੍ਹੇ ਹੋਏ ਹੋ, ਜੇ ਦੋ ਬੁਰਕੀਆਂ ਰੋਟੀ ਦੀਆਂ ਜਾ ਕੇ ਖਾ ਲਈਏ ਨਾ ਆਪਾਂ ਹਜਮੂਲਾ ਲੈਣਾ ਪੈਂਦਾ ਢਿੱਡ ਚ ਦੋ ਬੁਰਕੀਆਂ ਤੰਗ ਕਰ ਦੇਣੀ ਹੈ ਰੱਬ ਨਾ ਕਰੇ ਕਿਤੇ ਸੂਈ ਕੋਈ ਕਿਣਕਾ ਜਰਰਾ ਨਿਕਲ ਜਾਵੇ ਨਾ ਲੋਹੇ ਦਾ ਅੰਦਰ ਤੇ ਜਦ ਤੱਕ ਆਪਰੇਸ਼ਨ ਕਰਕੇ ਕਢਾ ਨਾ ਦਓਗੇ ਦਰਦ ਹੋਣ ਤੇ ਨੀ ਹਲੂ ਪੇਟ ਵਿੱਚ ਇੱਕ ਲੋਹੇ ਦਾ ਕਿਣਕਾ ਦਾ ਪੇਟ ਵਿੱਚ ਸਮਾ ਨਹੀਂ ਸਕਦਾ ਉਹ ਪ੍ਰੇਤ ਪਤਾ ਨੀ ਕਿੱਥੇ ਮੰਜਾ ਡਾ ਕੇ ਬਹਿ ਜਾਂਦੇ ਉਹਨਾਂ ਖਾਤਰ ਪਤਾ ਨੀ ਕਿਹੜਾ ਫੈਮਿਲੀ ਰੂਮ ਜਦੋਂ ਨਵੇਂ ਬਣਿਆ ਵਾ ਤੇਰੇ ਪੇਟ ਵਿੱਚ ਇੱਥੇ ਤਾਂ ਦੋ ਬੁਰਕੀਆਂ ਨੀ ਸਮਾਉਂਦੀਆਂ ਵੱਧ ਖਾਧੀਆਂ ਹੋਈਆਂ ਮਹਾਰਾਜ ਜਿਹੜੀਆਂ ਇੱਧਰ ਲੈਣਾ ਬੈਠਾ ਨਾ ਸਾਡਾ ਬੀਬੀਆਂ ਦਾ ਤੁਹਾਨੂੰ ਬੀਬੀਓ ਬੇਨਤੀ ਹੈ ਇੱਕ ਵੀ ਜੇ ਤੁਸੀਂ ਆਹ ਪਖੰਡ ਛੱਡ ਦੋ ਨਾ ਸਿੱਖ ਕੌਮ ਵਿੱਚੋਂ 80% ਪਖੰਡ ਖਤਮ ਹੋ ਜਾਵੇ 80 ਇੱਧਰ ਤਾਂ 20 ਕਹਿ ਉਹਨੂੰ ਅਸੀਂ ਵੀ ਸਵਾਲ ਲੈਂਗੇ ਕੋਲ ਸਾਧਨ ਹੈ ਪਰ 100% ਦਾ ਇਲਾਜ ਨਹੀਂ ਹੋ ਸਕਦਾ ਕਿਉਂਕਿ ਤੁਹਾਡੇ ਵਿੱਚ 80 ਹੈ ਤੁਸੀਂ ਜਿਹੜੀ ਘਰ ਤੁਹਾਡੀ ਮਾਂ ਬੈਠੀ ਹੈ ਬੁੱਢੀ ਉਹਨੂੰ ਤਾਂ ਤੁਸੀਂ ਸੇਵੀਆਂ ਨਹੀਂ ਦੇਣੀਆਂ ਵੀ ਨਜ਼ਲਾ ਹੋਇਆ ਮਾਂ ਨੂੰ ਦੇ ਦੀ ਉਹਨੂੰ ਤੁਸੀਂ ਦੁੱਧ ਨਹੀਂ ਦੇਣਾ ਦਵਾਈ ਨਹੀਂ ਦੇਣੀ ਆਹ ਜਿਹੜੀਆਂ ਕੰਬੀਆਂ ਜਿਹੀਆਂ ਪਾਈ ਮਨਮਤੀਆਂ ਫਿਰਦੀਆਂ ਬਾਬੇ ਕਹਾਉਣ ਵਾਲੀਆਂ ਭੂਤ ਕੱਢਣ ਵਾਲੀਆਂ ਉਹਨੂੰ ਤੁਸੀਂ ਸੂਟ ਵੀ ਉਹ ਦਓਗੇ ਜਿਹੜੇ ਤੁਹਾਡੇ ਬਰੀ ਚ ਆਇਆ ਹੋਵੇ ਕਿਉਂਕਿ ਭੂਤ ਜੋ ਕੱਢਣੇ ਜਿਹੜੇ ਘਰ ਵਾਲੇ ਤੇ ਲੁਕੋ ਲੁਕੋ ਕੇ ਪੈਸੇ ਰੱਖੇ ਨੇ ਨਾ ਉਹ ਜਾਣੇ ਥੋੜੇ ਏਦਾਂ ਹੀ ਮੈਨੂੰ ਪਤਾ ਸਭ ਬੀਬੀ ਕੋਲ ਆਪਣੀ ਗੁੱਥੜੀ ਜੁੜੀ ਹੁੰਦੀ ਹੈ ਉਹ ਨਾ ਘਰਦੇ ਨੂੰ ਦੱਸੇ ਨਾ ਨਿਆਣੇ ਉਹ ਫਿਰ ਇਹੋ ਜਿਹੇ ਆ ਜਾਂਦੇ ਬਾਬੇ ਕੇ ਬਾਬਰ ਕੇ ਦੋ ਤੇ ਬਾਬਰ ਦੇ ਜਿਹੜੇ ਗੁਰੂ ਤੋਂ ਤੁਸੀਂ ਧਨ ਦੌਲਤ ਲੁਕੋ ਕੇ ਰੱਖਦੇ ਨੇ ਉਹ ਜੋ ਬਾਬੇ ਕੇ ਦਾਨ ਨਾ ਦੇਹੇ ਇਨ ਤੇ ਕਹਿ ਬਾਬਰ ਕੇ ਲੈ ਬਾਬਰ ਦੇ ਕੌਣ ਨੇ ਵਕੀਲ ਡਾਕਟਰ ਪੁਲਿਸ ਵਾਲੇ ਭੂਤ ਕੱਢਣ ਵਾਲੇ ਹਰਖੋ ਸਦਨਾਮ ਇਹ ਬਾਬਰ ਦੇ ਨਾ ਗੁਰੂ ਘਰ ਨੂੰ ਦਾ ਚਾਰਾਂ ਚੋਂ ਕਿਸੇ ਨੇ ਇੱਕ ਨੇ ਇੱਕ ਨੇ ਖੜੇ ਰਹਿਣਾ ਹੈ ਤੇ ਟੀਕੇ ਲੱਗਦੇ ਰਹਿਣਗੇ ਪੰਜਾਬ ਵਿੱਚ ਪੁਲਿਸ ਕਰ ਦਿੰਦੀ ਹੈ ਕੰਮ ਇੱਥੇ ਤਾਂ ਕਰਪਸ਼ਨ ਥੋੜੀ ਹੋਣੀ ਹੈ ਜਾਂ ਫਿਰ ਵਕੀਲ ਕਚਹਿਰੀ ਜਾਂਦੇ ਹੀ ਰਹਿੰਦੇ ਜਾਂ ਫਿਰ ਜੰਤਰ ਮੰਤਰ ਕਰਨ ਵਾਲੇ ਲੈ ਜਾਂਦੇ ਉਹ ਜੇ ਸਹੀ ਲਾਉਣੇ ਤਾਂ ਫਿਰ ਬਾਬੇ ਦੇ ਚਰਨਾਂ ਵਿੱਚ ਧਰਦੇ ਕਰੋ ਚਾਰੇ ਚੀਜ਼ਾਂ ਇਕੱਠੀਆਂ ਹੀ ਸਿਮਰ ਜਾਣਗੀਆਂ ਸ਼ੁਕਰ ਮੁਖ ਪਿਆਰਿਓ ਅਸੀਂ ਟੁੱਟਦੇ ਜਾਂਦੇ ਤੁਹਾਨੂੰ ਬੇਨਤੀ ਹੈ ਸਤਿਗੁਰ ਪਾਤਸ਼ਾਹ ਜੀ ਨੇ ਸਿੱਖ ਧਰਮ ਬਹੁਤ ਖੋਜ ਤੋਂ ਬਾਅਦ ਚਾਰ ਯੁਗਾਂ ਦੀ ਖੋਜ ਤੋਂ ਬਾਅਦ ਇਹ ਸਾਨੂੰ ਸਰੂਪ ਦਿੱਤਾ ਪਰ ਇਹ ਬਚੂਗਾ ਤਾਂ ਜੇ ਇਹਦੀ ਪਰਵਰਿਸ਼ ਕਰਾਂਗੇ ਪ੍ਰਚਾਰ ਵੱਲ ਧਿਆਨ ਦਿਓ ਕੱਲਾ ਕੱਲਾ ਪ੍ਰਚਾਰਕ ਬਣੋ ਇਹ ਵੀ ਕੱਚੀਆਂ ਪਿੰਨੀਆਂ ਗੱਲਾਂ ਵਿੱਚ ਆਪਾਂ ਸਟੇਜਾਂ ਨੂੰ ਗਵਾਈ ਜਾਂਦੇ ਕਿਉਂਕਿ ਸਟੇਜਾਂ ਤੇ ਤਾਂ ਹੁਣ ਤੁਹਾਡੇ ਉਹ ਆਉਣਾ ਚਾਹੀਦਾ ਜਿਹੜਾ ਤੁਹਾਡੀ ਸੇਵਤ ਕਰੇ ਮੈਂ ਕਈ ਜਗ੍ਹਾ ਪਿੱਛੇ ਬੋਲਿਆ ਮੇਰੇ ਵਰਗਾ ਆਉਂਦਾ ਪੰਜਾਬ ਚੋਂ ਇੱਥੇ ਕੱਚਾ ਕੀਰਤਨ ਕਰਨ ਪਹਿਲੇ ਦਿਨ ਸਟੇਜ ਤੇ ਪਊਗਾ ਸਕੱਤਰ ਸਾਹਿਬ ਬੜੇ ਗੁਰਮੁਖ ਹੈ ਵੀ ਤੇ ਥਰਮਾਮੀਟਰ ਲਾ ਕੇ ਦੇਖੇ ਉਹਨੂੰ ਗੁਰਮੁਖ ਤੁਸੀਂ ਜਾਣਦੇ ਹੀ ਨੀ ਉਹ ਕਿੱਥੇ ਦਾ ਹੈ ਕਿੱਥੇ ਦਾ ਨਹੀਂ ਤੂੰ ਅੱਜ ਪੰਜਾਬ ਚੋਂ ਆਏ ਤੈਨੂੰ ਉਹਨੇ 15 ਮਿੰਟ ਦੇ ਤੇ ਤੇ ਗੁਰਮੁਖ ਬਣ ਗਿਆ ਜੇ ਤੈਨੂੰ ਨਾ ਟਾਈਮ ਦਿੰਦੇ ਤੇ ਮਨਮੁਖ ਤਾਂ ਵੱਟ ਤੇ ਪਿਆ ਸੀ ਪਰ ਤੈਨੂੰ ਜਿਹਦਾ ਪਤਾ ਹੀ ਨੀ ਉਹਨੂੰ ਕਿਉਂ ਗੁਰਮੁਖ ਦੀ ਪਦਵੀ ਦਿੰਦਾ ਤੂੰ ਪਹਿਲਾਂ 5-7 ਦਿਨ ਉਹਦਾ ਜੀਵਨ ਵੇਖ ਕੀ ਹੈ ਅੰਮ੍ਰਿਤ ਵੇਲੇ ਉੱਠਦਾ ਪੰਜ ਬਾਣੀਆਂ ਪੜ੍ਹਦੇ ਅੰਮ੍ਰਿਤ ਛਕਿਆ ਵਾ ਉਹਨੇ ਇੱਥੇ ਬੜੇ ਗੁਰਮੁਖ ਨੇ ਕਮੇਟੀਆਂ ਵਿੱਚ ਇੰਗਲੈਂਡ ਮੈਂ ਵੇਖੇ ਹੈ ਤੇ ਦਿਨ ਵਿੱਚ ਵੀ ਵੇਚਦੇ ਸ਼ਰਾਬ ਤੇ ਤੰਬਾਕੂ ਤੇ ਗੁਰਦੁਆਰਿਆਂ ਦੇ ਨੇ ਪ੍ਰਧਾਨ ਵੇਚਦੇ ਨੇ ਤੰਬਾਕੂ ਪੀਂਦੇ ਨੇ ਸ਼ਰਾਬਾਂ ਤੇ ਗੁਰਦੁਆਰੇ ਦੇ ਨੇ ਸੈਕਟਰੀ ਤੇ ਮੇਰੇ ਵਰਗਾ ਬੁਲਾਰਾ ਕਹੂਗਾ ਬੜੇ ਗੁਰਮੁਖ ਨੇ ਹਾਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਤੰਬਾਕੂ ਵੇਚਣ ਵਾਲੇ ਗੁਰਮੁਖ ਕਿਉਂਕਿ ਨਿਊ ਗੁਰਮੁਖ ਚਾਹੀਦੇ ਪੁਰਾਣੀ ਚੀਜ਼ ਪਸੰਦ ਨਹੀਂ ਨਾ ਹੋਈ ਤੁਹਾਨੂੰ ਹਰ ਇੱਕ ਚੀਜ਼ ਨਿਊ ਚਾਹੀਦੀ ਹੈ ਹੁਣ ਗੁਰਮੁਖ ਵੀ ਨਿਊ ਜਿਹੜੇ ਨਵੇਂ ਟਾਈਪ ਦੇ ਗੁਰਮੁਖ ਹੋਣ ਗੁਰਮੁਖੋ ਇੱਥੇ ਕਰੋ ਗੁਰੂ ਦੀ ਗੱਲ ਰਸਾਤਨ ਨੂੰ ਜਾ ਰਹੀ ਹੈ ਸਿੱਖੀ ਖੂਹ ਚ ਗਿਰ ਰਹੀ ਹੈ ਸਿੱਖੀ ਦਾ ਸਰੂਪ ਤੇ ਤੁਸੀਂ ਬੰਦਿਆਂ ਦੀਆਂ ਸਿਫਤਾਂ ਕਰਕੇ ਇੱਥੋਂ ਤੁਰ ਜਾਂਦੇ ਹੋ ਕੱਚੀਆਂ ਪਿੰਨੀਆਂ ਗੱਲਾਂ ਇੱਥੋਂ ਤੁਰ ਕੇ ਚਾਹੀਦਾ ਸਾਡੇ ਦਾਣੇ ਨੂੰ ਐਨ ਜੱਟ ਕੇ ਪਹਿਰਾ ਦਿਓ ਇਹ ਪ੍ਰਚਾਰ ਗਿਆਨੀ ਰਾਗੀ ਗ੍ਰੰਥੀ ਇਹ ਤੁਹਾਡੇ ਡਾਕਟਰ ਨੇ ਬਸ ਡਾਕਟਰ ਦਾ ਇੱਕੋ ਕੰਮ ਹੈ ਉਹ ਵੇਖੇ ਮਲਬ ਨਾਲ ਥੋੜਾ ਠੀਕ ਹੁੰਦਾ ਕਿ ਨਹੀਂ ਜੇ ਮਲਬ ਨਾਲ ਨਾ ਠੀਕ ਹੋਵੇ ਨਾਲ ਨਾ ਹੋਵੇ ਭਾਈ ਟੀਕਾ ਲਾ ਦੇਵੇ, ਪਰ ਜਦ ਵੇਖੇ ਕਿ ਹੁਣ ਇਹ ਹਟਦਾ ਨੀ ਫਿਰ ਜਦੇ ਕੈਂਚੀ ਚੱਕ ਲਵੇ, ਜਦੇ ਆਪਰੇਸ਼ਨ ਕਰ ਦੇਵੇ। ਜੇ ਕਿਤੇ ਡਾਕਟਰ ਡਰ ਗਿਆ ਵੀ ਆਪਰੇਸ਼ਨ ਨਾ ਕਰਾਂ, ਬਾਬੇ ਮਰੀਜ਼ ਦੇ ਘਰਦਿਆਂ ਨੂੰ ਚਾਹੀਦਾ ਸਧਾਰਨ ਪਾਠ ਦੀ ਤਿਆਰੀ ਕਰ ਲੈਣ, ਕਿਸੇ ਗ੍ਰੰਥੀ ਨੂੰ ਕਹਿ ਰੱਖਣ ਵੀ ਬਾਬਾ ਜੀ ਤਿਆਰ ਰਹੋ, ਸਤਮ ਕੇ ਨੂੰ ਲਿਜਾਣੇ ਪੈਣੇ ਬਾਲਾ ਚ। ਉਹ ਕੰਮ ਹੁਣ ਸਾਡਾ ਹੋਇਆ ਸੀ, ਪ੍ਰਚਾਰਕ ਤੁਹਾਡੇ ਡਾਕਟਰ ਤੇ ਤੁਹਾਡੀਆਂ ਬਿਮਾਰੀਆਂ ਵੱਟੀਆਂ ਫੁੱਟੀਆਂ ਤੋਂ ਲੰਘ ਗਈਆਂ, ਇਹ ਮਲਮਾਂ ਤੋਂ ਲੰਘ ਗਈਆਂ, ਇਹ ਟੀਕਿਆਂ ਤੋਂ ਲੰਘ ਗਈਆਂ। ਹੁਣ ਤਾਂ ਆਪਰੇਸ਼ਨ ਕਰਨਾ ਚਾਹੀਦਾ, ਪ੍ਰਚਾਰ ਚੀਰ ਫਾੜ ਕਰ ਦੇਣੀ ਚਾਹੀਦੀ ਹੈ ਤੁਹਾਡੀ, ਤਾਂ ਸਿੱਖੀ ਬਚੂਗੀ। ਗੁਰਸਿੱਖ ਪਿਆਰਿਓ, ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ, ਜਿਹਨਾਂ ਦਾ ਨਾਮ ਅਕਾਲੀ ਕਰਕੇ ਕਿਹਾ ਜਾਂਦਾ ਹੈ, ਤੇ ਅਕਾਲੀਆਂ ਨੂੰ ਥੋੜੀ ਜਿਹੀ ਮਤ ਲੈਣੀ ਚਾਹੀਦੀ ਹੈ ਵੀ ਅਕਾਲੀ ਸ਼ਬਦ ਕਿਹਦੇ ਨਾਲ ਲੱਗਿਆ। ਅਕਾਲੀ ਲੱਗਿਆ ਸਿੰਘ ਸਾਹਿਬ ਫੂਲਾ ਸਿੰਘ ਜੀ ਦੇ ਨਾਲ। ਉਹ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ। ਅਕਾਲੀ ਫੂਲਾ ਸਿੰਘ ਉਹ ਜੰਗ ਵਾਲੇ ਨਹੀਂ ਸੀ, ਜਥੇਦਾਰ ਸੀ, ਵਿਦਵਾਨ ਸੀ। ਵਿਦਵਾਨ ਤੋਂ ਬਿਨਾ ਉੱਥੇ ਜਥੇਦਾਰ ਦਾ ਕੰਮ ਕੀ ਹੈ? ਗੁਰਸਿੱਖ ਸਿੱਖੀ ਦੀ ਜਾਣਕਾਰੀ ਤੋਂ ਬਿਨਾ ਤੇ ਬਿਧੀ ਚੰਦ ਨੂੰ ਤੁਸੀਂ ਸੂਰਮਾ ਹੀ ਵੇਖ ਦੋ, ਹੈੱਡ ਗ੍ਰੰਥੀ ਰਹੇ ਨੇ ਹਰਿਮੰਦਰ ਸਾਹਿਬ ਦੇ, ਬਿਧੀ ਚੰਦ ਜੀ ਮੁੱਖ ਸੇਵਾਦਾਰ ਦੀ ਸੇਵਾ ਨਿਭਾਈ ਉਹਨਾਂ ਨੇ, ਇੰਨੇ ਪੜ੍ਹੇ ਲਿਖੇ ਸੀ। ਤੇ ਗੁਰਮੁਖ ਪਿਆਰਿਓ, ਅਕਾਲੀ ਫੂਲਾ ਸਿੰਘ ਜੀ ਨੂੰ ਸਿੱਖਾਂ ਨੇ ਲਾਹੌਰ ਤੋਂ ਆ ਕੇ ਕਿਹਾ ਕਿ ਸਿੰਘ ਸਾਹਿਬ ਦੀ ਗੱਲ ਵਿਗੜ ਗਈ, ਇਹ ਗੁਰੂ ਰਾਮਦਾਸ ਨੂੰ ਸਿਉਣੇ ਦੇ ਚੌਲ ਦੇਣ ਵਾਲਾ, ਗੁਰੂ ਰਾਮਦਾਸ ਜੀ ਨੂੰ ਲੱਖਾਂ ਦੀ ਚਰਨੀ ਭੇਟ ਕਰਨ ਵਾਲਾ, ਗੁਰੂ ਰਾਮਦਾਸ ਜੀ ਨੂੰ ਸਿਉਣੇ ਚੜਾਉਣ ਵਾਲਾ, ਗੁਰੂ ਰਾਮਦਾਸ ਦਾ ਸਿੱਖ ਘਾਉਣ ਵਾਲਾ ਮਹਾਰਾਜਾ ਰਣਜੀਤ ਸਿੰਘ ਵਿਗੜ ਗਿਆ, ਉਹ ਸੰਗਤ ਵਿੱਚ ਪੈ ਗਿਆ। ਬਚਾਓ ਸਿੱਖੀ ਨੂੰ। ਕੀ ਪ੍ਰਸੰਗਤ ਵਿੱਚ ਪਿਆ? ਲਾਹੌਰ ਸ਼ਹਿਰ ਦੀ ਇੱਕ ਕੰਜਰੀ ਸੀ ਗਾਉਣ ਵਾਲੀ ਮੋਰਾਂ, ਬੜੀ ਸੁੰਦਰ, ਬੜੀ ਤਿੱਖੀ ਆਵਾਜ਼, ਬੜਾ ਰੂਪ, ਬੜਾ ਨਾਚ ਉਹਦਾ ਮੋਰਾ ਕੰਜਰੀ ਲਾਹੌਰ ਦੀ। ਉਹਦੇ ਖਾੜੇ ਵਿੱਚ ਜਾਣ ਲੱਗ ਗਿਆ ਮਹਾਰਾਜਾ ਰਣਜੀਤ ਸਿੰਘ, ਅੰਮ੍ਰਿਤ ਧਾਰੀ ਗੁਰੂ ਦਾ ਸਿੱਖ ਜੀ ਨੂੰ ਸਿੰਘ ਸਾਹਿਬ ਦੀ ਪਦਵੀ ਦਿੱਤੀ ਗਈ। ਤੇ ਸੰਗਤ ਦਾ ਫਲ, ਉਹਦਾ ਗਾਉਣ ਸੁਣ ਕੇ, ਉਹਦਾ ਨਾਚ ਸੁਣ ਕੇ, ਐਡਾ ਵੱਡਾ ਖਾਲਸਾ, ਐਡਾ ਵੱਡਾ ਗੁਰੂ ਕਰਦੇ ਮੰਨਣ ਵਾਲਾ, ਉਸ ਕੰਜਰੀ ਦੇ ਨਾਲ ਵਾਅਦਾ ਕਰ ਲਿਆ ਤੇਰੇ ਨਾਲ ਵਿਆਹ ਕਰਾਉਂਗਾ। ਮਹਾਰਾਜਾ ਰਣਜੀਤ ਸਿੰਘ ਨੇ, ਇੱਥੇ ਤੁਹਾਡੀ ਕਿਰਪਾ ਬਹੁਤ ਹੈ, ਇੰਗਲੈਂਡ ਵਿੱਚ ਅਮਰੀਕਾ ਚ ਗ੍ਰੰਥੀ ਨੂੰ ਤਾਂ ਕਹੋਗੇ 40 ਪਾਉਂਡ ਵੀਕ ਦੇ ਦੋ, ਬਹੁਤ ਨੇ 40 ਮਹੀਨਾ ਦੇ ਕਰੋ, ਵੀ ਇਹ ਬਹੁਤ ਹੈ, ਕਿਉਂਕਿ ਗ੍ਰੰਥੀ ਕੋਲ ਤਾਂ ਇੱਕ ਪਾਟਿਆ ਝੱਕਾ ਕੇ ਸ਼ਹਿਰਾ ਚਾਹੀਦਾ। ਤੇ ਜਿਹੜੇ ਤੁਸੀਂ ਬੁਲਾਉਂਦੇ ਹੋ ਪਾਰਟੀਆਂ ਉੱਥੋਂ, ਜਿਹਨਾਂ ਨੇ ਕੰਧ ਪਾ ਕੇ ਜਾਣਾ, ਸਿੱਖੀ ਦੀਆਂ ਜੜਾਂ ਵੱਢ ਕੇ ਜਾਣੀ ਹੈ, ਤੁਹਾਡੀਆਂ ਬੱਚੇ ਬੱਚੀਆਂ ਨੂੰ ਰਾਹ ਜਾਂਦੇ ਨੂੰ ਕਰਾਹੇ ਪਾ ਕੇ ਜਾਣੇ, ਉਹਨਾਂ ਨੂੰ 40,000 ਪਾਉਂਡ ਇੱਕ ਟ੍ਰਿਪ ਦਾ। ਇਹ ਸਿੱਖੀ ਬਚਾ ਰਹੇ ਹੋ ਤੁਸੀਂ? ਜੜਾਂ ਤਾਂ ਤੁਸੀਂ ਆਪ ਵਧਾ ਰਹੇ ਹੋ, ਮਨ ਮੱਤੀਆਂ ਦੇ ਗਾਉਣ ਲਵਾ ਲਾ ਕੇ ਵਿਦੇਸ਼ਾਂ ਦੇ ਵਿੱਚ, ਟੂਮੇ ਖੜਕਾ ਖੜਕਾ ਕੇ। ਤੇ ਬਸੰਤਾਂ ਕੋਲ ਫਿਰਦੇ ਜੀ, ਸਾਡਾ ਮੁੰਡਾ ਠੀਕ ਨਹੀਂ ਰਿਹਾ। ਸੰਤਾਂ ਨੇ ਤੁਹਾਡੇ ਮੁੰਡੇ ਦਾ ਠੇਕਾ ਲੈ ਲਿਆ? ਕੀ ਮਤਲਬ? ਉਹਦੇ ਕੋਲ ਬਾਣੀ ਸੁਣੋ, ਕੋਈ ਗੱਲ ਸੁਣੋ, ਵਿਗਾੜਦੇ ਤੁਸੀਂ ਆਪ ਹੋ ਤੇ ਸਵਾਰੇ ਸੰਤ। ਇਹ ਕਿੰਨਾ ਗੰਦ ਤੁਸੀਂ ਫੈਲਾਇਆ ਸੱਭਿਆਚਾਰ ਖਾ ਕੇ ਜੀ। ਇਹ ਭੰਗੜੇ ਵਾਲੇ ਆ ਗਏ ਜੀ, ਉਹਨਾਂ ਨੂੰ 50,000 ਪਾਉਂਡ, ਤੇ ਰਾਗੀਆਂ ਨੂੰ ਗੈਨੀਆਂ ਨੂੰ ਕਹਿੰਦੇ ਕਮੇਟੀ ਦਾ ਪਾਸ ਕੀਤਾ ਹੋਇਆ ਜੀ 51 ਦੇਣੇ ਆ ਵੀਕ ਦੇ। ਲੈ ਜੂਗਾ ਆਪਣੀ ਘਰ ਵਾਲੀ ਨੂੰ ਚੂੜੀਆਂ ਬਣਾ ਕੇ, ਨਿਆਣਿਆਂ ਨੂੰ ਬੂਟ ਲੈ ਜੂਗਾ ਇੰਗਲੈਂਡ ਤੋਂ ਘੜੀਆਂ। ਜਦ ਤੁਸੀਂ ਪੱਟੀ ਆ ਸਿੱਖੀ ਦੀ, ਹੋਰ ਕਿਹਨੇ ਪੱਟੀ? ਐਡਾ ਵੱਡਾ ਮਹਾਰਾਜਾ ਕੁਸੰਗੀ ਦੀ ਸੰਗਤ ਕਰਕੇ ਤੁਹਾਡੇ ਮੁੰਡੇ ਕੁੜੀਆਂ ਕੀ ਹੁੰਦੇ ਆ ਜਿਹੜੇ ਗੁਰਾਹੇ ਨਾ ਪੈਂਦੇ ਨਾ ਕੁਸੰਗੀਆਂ ਦੇ ਕੋਲ ਜਾ ਕੇ? ਉਹਨੇ ਵਾਅਦਾ ਕਰ ਲਿਆ ਮੈਂ ਤੇਰੇ ਨਾਲ ਵਿਆਹ ਕਰੂ। ਸਿੱਖਾਂ ਨੂੰ ਹੋਇਆ ਦਰਦ ਇਸ ਗੱਲ ਦਾ, ਅਕਾਲੀ ਫੂਲਾ ਸਿੰਘ ਨੂੰ ਕਹਿੰਦੇ ਬਚਾਓ, ਗੁਰੂ ਦਾ ਸਿੱਖ ਹੈ, ਸਾਰੀ ਸਿੱਖੀ ਨੂੰ ਕਲੰਕ ਲੱਗ ਜੂ। ਤੇ ਅਕਾਲੀ ਫੂਲਾ ਸਿੰਘ ਜੀ ਘਰ ਗਏ ਉਹਦੇ, ਲਾਹੌਰ ਅੰਮ੍ਰਿਤਸਰ, ਬੜਾ ਹੱਥ ਬੰਨਦਾ ਫਿਰੇ, ਦੁੱਧ ਦਾ ਜੱਗ ਚੱਕੀ ਫਿਰੇ, ਮਠਿਆਈਆਂ ਲਈ ਫਿਰੇ, ਵੀ ਸਿੰਘ ਸਾਹਿਬ ਮੇਰੇ ਘਰ ਆਏ। ਸਿੰਘ ਸਾਹਿਬ ਕਹਿੰਦੇ ਸੁਣੋ ਰਾਜਿਆ, ਦੁੱਧ ਤਾਂ ਨਹੀਂ ਪੀਣ ਆਇਆ ਮੈਂ, ਮੈਨੂੰ ਪਤਾ ਲੱਗਿਆ ਤੂੰ ਕੰਜਰੀ ਦੇ ਗਾਉਣ ਵਿੱਚ ਜਾਣਾ ਖਾੜੇ ਵਜਾਉਂਦੇ ਨੇ, ਇਹ ਸਿੱਖੀ ਨੂੰ ਕਲੰਕ ਹੈ, ਤੇਰੇ ਵਰਗਾ ਗੁਰੂ ਦਾ ਸਿੱਖ ਕੰਮ ਕਰਦਾ ਚੰਗਾ ਨਹੀਂ ਲੱਗਦਾ, ਬਾਹਰ ਆ ਜਾ। ਤੇ ਰਾਜ ਦਾ ਮਨ ਉਹ ਸੰਗਤ ਦਾ ਅਸਰ ਕੰਜਰੀ ਦੀ ਸੰਗਤ ਦਾ ਸਿੰਘ ਸਾਹਿਬ ਨੂੰ ਕਹਿੰਦਾ ਭਾਈ ਸਾਹਿਬ ਜੀ ਤੁਹਾਡੀ ਗੱਲ ਤਾਂ ਠੀਕ, ਪਰ ਕਹਿੰਦਾ ਰਾਜੇ ਮਹਾਰਾਜੇ ਐਸੀਆਂ ਖੇਡਾਂ ਕਰਦੇ ਹੀ ਹੁੰਦੇ। ਕਾਲੀ ਬੂਲਾ ਸਿੰਘ ਨੂੰ ਕਹਿੰਦਾ ਇਹ ਮਹਾਰਾਜੇ ਦੀਆਂ ਖੇਡਾਂ ਹੁੰਦੀਆਂ, ਮੈਂ ਸਿੰਘ ਸਾਹਿਬ ਨੇ ਕੋਈ ਦੁੱਧ ਨੀ ਪੀਤਾ, ਬਰਫੀ ਨੀ ਖਾਧੀ, ਚੰਗਾ ਕਹਿੰਦੇ ਕੋਈ ਨੀ ਘਰ ਖੇਡਾਂ ਆ ਕੇ ਨਾ ਅੰਮ੍ਰਿਤਸਰ। ਆ ਜਿਹੜੀ ਮੈਂ ਹੁਣ ਤੁਹਾਡੇ ਚਰਨਾਂ ਵਿੱਚ ਬੋਲਣ ਲੱਗੇ ਨਾ ਚੀਜ਼, ਇਹ ਅੱਜ ਜਾ ਕੇ ਅਕਾਲ ਤਖ਼ਤ ਪੜ੍ਹ ਲਿਓ, ਪੁਰਾਣਾ ਰਿਕਾਰਡ ਕਢਾ ਕੇ ਤਿੰਨ ਲਾਈਨਾਂ ਲਿਖੀਆਂ ਫਿਰ ਅਕਾਲੀ ਫੂਲਾ ਸਿੰਘ ਨੇ ਤਿੰਨ ਆਪਣੇ ਹੱਥੀ ਇੱਕ ਲਾਈਨ ਲਿਖ ਦਿੱਤੀ, ਕੱਲ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸਿੱਖ ਫਤਿਹ ਨਹੀਂ ਬੁਲਾਓ। ਇੱਕ ਨੰਬਰ ਦੀ ਲਾਈਨ ਹੈ, ਹੁਕਮਨਾਮਾ ਅੱਜ ਵੀ ਰਿਕਾਰਡ ਵਿੱਚ ਲਿਆ, ਕੋਈ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਕਹੂਗਾ ਕੱਲ ਤੋਂ। ਦੂਜੀ ਲਾਈਨ, ਕੱਲ ਤੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਉਣ ਵਾਲੀ ਮਹਾਰਾਜਾ ਰਣਜੀਤ ਸਿੰਘ ਦੀ ਦੇਗ ਕੜਾ ਪ੍ਰਸ਼ਾਦ, ਉਹਦੀ ਹਰਿਮੰਦਰ ਸਾਹਿਬ ਵਿੱਚ ਅਰਦਾਸ ਨਹੀਂ ਹੋਊਗੀ, ਭੋਗ ਨਹੀਂ ਲੱਗੂਗਾ। ਨੰਬਰ ਤਿੰਨ, ਕੱਲ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਵਿੱਚੋਂ ਨਿੱਤ ਆਉਣ ਵਾਲੀ ਮਾਇਆ ਲੰਘਣ ਵਾਸਤੇ ਕੋਈ ਗੁਰੂ ਦਾ ਸਿੱਖ ਉਹਦੀ ਅਰਦਾਸ ਨਹੀਂ ਕਰੂਗਾ। ਤਿੰਨ ਹੁਕਮਨਾਮੇ ਆਉਂਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਆਪਣੀ ਐਸ਼ੋ ਇਸ਼ਰਤ ਦੇ ਵਿੱਚ ਉੱਠਿਆ, ਇਸ਼ਨਾਨ ਕੀਤੇ, ਉਚਾਰਨ ਦਿੱਤੇ, ਵੱਟ ਐਚਕਣ ਪਾਈ ਤੇ ਬਾਦਸ਼ਾਹੀ ਟੋਪ ਰੱਖਿਆ ਕਲਗੀ ਸਿਰ ਤੇ, ਤੁਰਿਆ ਕਚਹਿਰੀ ਨੂੰ, ਦਰਬਾਰ ਨੂੰ, ਤੇ ਜਿੰਨੇ ਸਿੱਖ ਰਸਤੇ ਚ ਮੇਰੇ ਕੋਈ ਬੋਲੇ ਹੀ ਨਾ, ਕੋਈ ਫਤਿਹ ਹੀ ਨਾ ਬੁਲਾਵੇ, ਇੱਕ ਕੋਲ, ਦੋ ਕੋਲ, ਤਿੰਨ ਕੋਲ, ਜੇ ਚੌਥੇ ਕੋਲ ਗਿਆ ਕਹਿੰਦੇ ਕੀ ਹੋ ਗਿਆ ਮੈਨੂੰ, ਬੋਲਦੇ ਕਹਿੰਦੇ ਨੀ, ਕਹਿੰਦੇ ਕੀ ਹੋਏ ਦਾ ਪਤਾ ਲੱਗੂ, ਥੋੜੇ ਜੇ ਗਾਹਾਂ ਚੱਲ, ਅਜੇ ਸਾਨੂੰ ਕੀ ਪੁੱਛਣਾ ਗਾਹਾਂ ਚੱਲ, ਪਤਾ ਲੱਗੇ ਤੈਨੂੰ ਕੀ ਹੋ ਗਿਆ, ਉੱਚੀ ਖੜ ਗਿਆ ਕਹਿੰਦਾ ਗੱਲ ਦੱਸੋ ਕੀ ਹੈ। ਬਾਬੇ ਦੱਸ ਦਿੱਤੇ ਤਿੰਨ ਹੁਕਮਨਾਮੇ ਤੇਰੇ ਖਾਤਰ ਹੋ ਗਏ, ਕੋਈ ਦੁਨੀਆਂ ਦਾ ਸਿੱਖ ਤੈਨੂੰ ਫਤਿਹ ਨਹੀਂ ਕਜਾਊਗਾ, ਅੱਜ ਸ੍ਰੀ ਹਰਿਮੰਦਰ ਸਾਹਿਬ ਵਿੱਚ ਤੇਰੀ ਦੇਗ ਨੂੰ ਭੋਗ ਨਹੀਂ ਲੱਗੂਗਾ, ਅੱਜ ਤੇਰੇ ਖਜ਼ਾਨੇ ਚੋਂ ਗਈ ਮਾਇਆ ਹਰਿਮੰਦਰ ਸਾਹਿਬ ਵਿੱਚ ਅਰਦਾਸ ਨਹੀਂ ਹੋਵੇਗੀ, ਬਸ ਰਹਿ ਗਈਆਂ ਉੱਚੀ, ਕਿੱਥੇ ਦਰਬਾਰ ਜਾਣਾ ਸੀ, ਲੈ ਵਜ਼ੀਰ ਨਾਲ ਅਹਿਲਕਾਰ ਤੁਰ ਪਿਆ ਅੰਮ੍ਰਿਤਸਰ ਨੂੰ, ਆ ਗਈ ਮੱਤ ਟਿਕਾਣੇ, ਜਾ ਕੇ ਸਿੰਘ ਸਾਹਿਬ ਨੂੰ ਬੇਨਤੀ ਕਰਨ ਵਾਸਤੇ ਜਦ ਚੱਲਿਆ ਨਾ ਕਾਲ ਤਖ਼ਤ, ਜਦ ਦੇਖਿਆ ਅਕਾਲੀ ਫੂਲਾ ਸਿੰਘ ਨੇ ਆ ਗਿਆ, ਇਹੋ ਜਿਹੇ ਚਾਹੀਦੇ ਸਿੰਘ। ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਖਬਰਦਾਰ ਜੀ ਅੰਦਰ ਬਣੇ, ਅਕਾਲ ਤਖ਼ਤ ਤੇ ਬਾਹਰ ਖੜ, ਤੂੰ ਛੇਕਿਆ ਹੋਇਆ ਸਿੱਖ ਤੇਰਾ ਇੱਥੇ ਮਤਲਬ ਕੀ ਆ ਹੁਣ, ਏਦਾਂ ਹੁੰਦੇ ਆ ਕੌਮਾਂ ਦੇ ਇਲਾਜ, ਜਦ ਡਾਕਟਰ ਦੇਖ ਲਵੇ ਲੱਤ ਵਿੱਚ ਪਸ ਪੈ ਗਈ ਫਿਰ ਲੰਗੜਾ ਹੁਣ ਤੂੰ ਨਾ ਡਰੇ ਵੱਢ ਕੇ ਸਿੜ ਦੇਵੇ, ਫਿਰ ਉਹ ਜਿਉਂ ਨਹੀਂ ਤਾਂ ਰਹਿ ਸਕਦਾ, ਇੰਨੀ ਸਾਰੇ ਚ ਪੈ ਜੂਗੀ। ਗੁਰਸਿੱਖ ਪਿਆਰੇ ਉਹ ਖਬਰਦਾਰ ਦੇ ਅੰਦਰ ਬਣੇ, ਗਲ ਵਿੱਚ ਪਾ ਲਿਆ ਪੱਲਾ, ਹੱਥ ਲਏ ਬੰਨ, ਕਹਿੰਦਾ ਸਿੰਘ ਸਾਹਿਬ ਦੀ ਗਲਤੀ ਹੋ ਗਈ, ਮਾਫ਼ ਕਰ, ਮੇਰੇ ਕੋਲ ਸਿਆਣਾ ਸੀ, ਇੱਥੇ ਬਹੁਤ ਫਿਰਦੇ ਆ ਸਾਡਾ ਲਾਣਾ, ਇੱਥੇ ਜਿਹੜਾ ਵੀ ਪੰਜਾਬ ਚੋਂ ਅਮੇਰਨਰ ਸੰਤ ਮਹਾਰਾਜ ਬਾਬਾ ਗੁਰਦੇਵ ਸਿੰਘ ਜੀ ਕਲੇਰਾਂ ਵਾਲਿਆਂ ਦਾ ਸਿੰਘ ਹੈ, ਸੇਵਕ ਜਿਹੜਾ ਜੋੜੀ ਵਿੱਚ ਆਉਂਦਾ, ਇੱਥੇ ਅਸੀਂ ਪੰਜਾਬ ਵਿੱਚ ਨਵੇਂ ਨੀ ਸੁਣਿਆ ਉਹਨਾਂ ਸੰਤਾਂ ਦਾ ਜਿਹੜੇ ਇੰਗਲੈਂਡ ਆ ਕੇ ਸੰਤ ਬਣੇ ਹੋਏ, ਕਦੇ ਪਤਾ ਹੀ ਨੀ ਲੱਗਿਆ ਉੱਥੇ ਸਿੱਖ ਹੈਗਾ ਕੋਈ ਸੰਤ, ਪਤਾ ਨੀ ਦਿੱਲੀ ਦੇ ਏਅਰਪੋਰਟ ਤੇ ਸੰਤ ਦੀ ਸਰਟੀਫਿਕੇਟ ਮਿਲ ਜਾਂਦਾ, ਇੱਥੇ ਬੀਜੀ ਆਏ ਦਿੰਦੇ ਸਰਟੀਫਿਕੇਟ ਜਿਹਨਾਂ ਨੂੰ ਕੋਈ ਉੱਥੇ ਜਾਣਦਾ ਹੀ ਨੀ ਵੀ ਸੰਤ ਹੈ। ਤੁਹਾਨੂੰ ਇੱਕ ਬਿਮਾਰੀ ਪੈ ਗਈ, ਉਹ ਕਿਹੜੀ, ਜਿਹਦਾ ਝੱਗਾ ਆ ਬੁਰਸ਼ਟ ਗੋਡਿਆਂ ਦੇ ਉੱਪਰ ਉੱਪਰ ਹੋਵੇ ਉੱਪਰ ਉੱਪਰ ਉਹ ਸਮਝ ਲਓ ਐਜੂਕੇਟਡ ਉਹਦੀ ਨਿਸ਼ਾਨੀ ਹੈ ਪੜਿਆ ਹੋਇਆ ਕਦੇ ਲੰਬਾ ਝੱਗਾ ਨੀ ਪਾਉਂਦਾ ਉਹ ਗੋਡਿਆਂ ਦੇ ਉੱਪਰ ਉੱਪਰ ਰੱਖੂਗਾ ਨੇ ਫਾਈ ਤਾਂ ਕਈ ਬਸ ਜਿਹਦੇ ਜਿਹੜੇ ਗੋਡਿਆਂ ਤੋਂ ਦੋ ਉਂਗਲ ਹੇਠ ਆ ਜਾਵੇ ਨਾ ਪੁੱਛਣ ਦੀ ਲੋੜ ਨੀ ਉਹ ਗਿਆਨੀ ਜੀ ਹੁੰਦਾ ਗੋਡਿਆਂ ਦੇ ਹੇਠ ਝੱਗਾ ਆ ਜਾਵੇ ਸਮਝੋ ਗਿਆਨੀ ਜੀ ਭਾਈ ਜੀ ਤੇ ਜਿਹਦਾ ਮੋਟੀ ਪਿੰਨੀ ਤੱਕ ਆ ਜਾਵੇ ਲੰਬਾ ਉਹ ਸਮਝ ਲਓ ਸੰਤ ਹੈ ਮਹਾਂਪੁਰਖ ਹੈ ਡਿਗਰੀ ਹੈ ਕੋਈ ਪੁੱਛਣ ਦੀ ਲੋੜ ਨੀ ਵੀ ਤੂੰ ਕਿੱਥੋਂ ਆਇਆ ਤੇ ਜਿਹਦਾ ਗਿੱਟਿਆਂ ਨੂੰ ਲੱਗ ਜਾਵੇ ਬਣਿਆ ਬਣਾਇਆ ਬ੍ਰਹਮ ਗਿਆਨੀ ਹੈ ਅੱਜ ਕੁਛ ਕੋਈ ਪੁੱਛਣ ਦੀ ਲੋੜ ਨੀ ਵੀ ਕਿਹੜੀ ਸੰਪਰਦਾਇ ਤੂੰ ਪੜ੍ਹਿਆ ਕਿੱਥੋਂ ਆਇਆ ਤੈਨੂੰ ਜਪੀ ਸਾਹਿਬ ਆਉਂਦੀ ਹੈ ਕਿ ਨਹੀਂ ਆਉਂਦੀ ਬਸ ਗਿੱਟਿਆਂ ਕੋਲ ਚੋਲਾ ਗਿਆ ਨੀ ਤੇ ਬ੍ਰਹਮ ਗਿਆਨੀ ਦਾ ਸਰਟੀਫਿਕੇਟ ਮਿਲਿਆ ਇੱਕ ਹੁਣ ਹੋਰ ਕਲਾਸ ਹੋ ਗਈ ਅਪਰ ਕਲਾਸ ਬ੍ਰਹਮ ਗਿਆਨੀਆਂ ਦੀ ਜਿਹਦਾ ਗਿੱਟਿਆਂ ਦੇ ਹੇਠ ਆ ਜਾਵੇ ਨਹੀਂ ਕੁੰਗਲ ਤੁਰੇ ਜਾਂਦੇ ਦਾ ਝਾੜੂ ਆਗ ਪਿੱਛੋਂ ਘੜੀਸਦਾ ਜਾਵੇ ਕੱਖ ਕੰਡਾ ਉਹ ਫਿਰ ਪੂਰਨ ਬ੍ਰਹਮ ਗਿਆਨੀ ਹੁੰਦਾ ਇਹਦੇ ਚੇਲੇ ਕਹਿਣਗੇ ਪੂਰਨ ਬ੍ਰਹਮ ਗਿਆਨੀ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਬ੍ਰਹਮ ਗਿਆਨੀ ਨਾਲ ਪੂਰਨ ਸ਼ਬਦ ਲਾਉਣਾ ਬਲੰਡਰ ਮਿਸਟੇਕ ਹੈ ਗ੍ਰਾਮੈਟਿਕਲੀ ਬ੍ਰਹਮ ਗਿਆਨੀ ਨਾਲ ਪੂਰਨ ਸ਼ਬਦ ਨਹੀਂ ਲਾਉਣਾ ਚਾਹੀਦਾ ਇਹ ਗਲਤੀ ਹੈ ਕੋਈ ਤੁਹਾਡੀ ਚੁੱਕ ਹੈ ਅੱਗ ਤੱਤੀ ਚੰਦਰਮਾ ਚਿੱਟਾ ਬਰਫ਼ ਠੰਡੀ ਤੇ ਕਹੇ ਪਾਣੀ ਗਿੱਲਾ ਪਾਣੀ ਗਿੱਲਾ ਹੈ ਉਹਨੂੰ ਬਾਹਰ ਤੇ ਫੜ ਕੇ ਪੁੱਛੋ ਤੇਰਾ ਚਾਚਾ ਪਾਣੀ ਕਦੇ ਸੁੱਕਾ ਵੀ ਹੁੰਦਾ ਅਖੇ ਅੱਗ ਤੱਤੀ ਵੀ ਤੇਰੀ ਮਾਮੀ ਅੱਗ ਕਦੇ ਠੰਡੀ ਵੀ ਹੁੰਦੀ ਹੈ ਦੇਖੋ ਸਾਡਾ ਕੀ ਪ੍ਰਾਪੇ ਕੰਡਾ ਚੱਲਿਆ ਕੋਈ ਗ੍ਰਾਮਰ ਨੀ ਪੜ੍ਹਦਾ ਕਿਸੇ ਸੰਪਲ ਉਹ ਬ੍ਰਹਮ ਗਿਆਨੀ ਕਦੇ ਅਧੂਰਾ ਵੀ ਹੁੰਦਾ ਬ੍ਰਹਮ ਗਿਆਨੀ ਨਾਲ ਪੂਰਨ ਸ਼ਬਦ ਲਾਉਣ ਦੀ ਲੋੜ ਹੀ ਨੀ ਕਿਉਂਕਿ ਬ੍ਰਹਮ ਗਿਆਨੀ ਹੁੰਦਾ ਹੀ ਪੂਰਾ ਪਰ ਸਾਡੇ ਚਮਚੇ ਨੀ ਹਟਦੇ ਇਹਨਾਂ ਨੂੰ ਕਮਿਸ਼ਨ ਦਿੱਤਾ ਵਾ ਇੱਥੇ ਤਾਂ ਨਵੀਂ ਗੱਲਾਂ ਸੁਣੀਆਂ ਮੈਂ ਅਮਰੀਕਾ ਚ ਆਖੇ ਜਿੰਨੇ ਕਮੇਟੀਆਂ ਵਾਲੇ ਬੁਲਾਉਂਦੇ ਨਾ ਸਾਡੇ ਲੈਣੇ ਨੂੰ ਉਹਨਾਂ ਦਾ ਕਮਿਸ਼ਨ ਹੈ 25% ਉਹ ਚੜਾਵਾ ਦੇ ਕੇ ਜਾਂਦੇ ਤਾਂ ਸਪੋਂਸਰ ਜਾਂਦੀ ਹੈ ਜਿਹੜੇ ਕਾਰਾਂ ਚ ਲਈ ਫਿਰਦੇ ਉਹਨਾਂ ਦੇ ਹੋਟਲ ਸਾਂਝੇ ਸੰਤਾਂ ਨਾਲ ਨਿਕਲੇ ਆ ਦਿੱਲੀ ਦਿੱਲੀ ਵਿੱਚ ਹੋਟਲ ਸਪੋਂਸਰ ਦੇਣ ਵਾਲਿਆਂ ਦੇ ਉਹ ਬਿਜਨਸ ਕਿੱਧਰ ਨੂੰ ਸਿੱਖ ਕੌਮ ਜਾਊਗੀ ਜੇ ਮਲਾਹੇ ਡੋਬਣ ਤੇ ਆ ਗਿਆ ਤੇ ਸਵਾਰੀਆਂ ਕੀ ਕਰਨਗੀਆਂ ਗੁਰਸਿੱਖ ਜਿਹੜਾ ਵੇਖੀਦਾ ਇੱਥੇ ਬ੍ਰਹਮ ਗਿਆਨੀ ਕਿਸੇ ਨੇ ਗਲੇਰਾ ਵਾਲਿਆਂ ਦਾ ਠੱਪਾ ਲਾ ਲਿਆ ਕਿਸੇ ਨੇ ਭਿੰਡਰ ਵਾਲਿਆਂ ਦਾ ਠੱਪਾ ਲਾ ਲਿਆ ਤੇ ਸਾਡੇ ਰਾਣੇ ਸਾਹਿਬ ਦਾ ਤਾਂ ਕੰਮੇ ਹੁਣ ਇਹੋ ਜਿਹਾ ਹੋ ਗਿਆ ਪੰਜ ਵਾਰ ਉਹਨਾਂ ਨੂੰ ਇਸ਼ਤਿਹਾਰ ਦੇਣਾ ਪਿਆ ਅਜੀਤ ਤੇ ਟ੍ਰਿਬਿਊਨ ਵਿੱਚ ਰਾਣਾ ਸਾਹਿਬ ਹੁਣ ਟਰੱਸਟ ਹੈ ਉੱਥੇ ਕੋਈ ਸੰਤ ਨਹੀਂ ਹੈ ਵੱਡੇ ਮਹਾਰਾਜ ਟਰੱਸਟ ਬਣਾ ਕੇ ਸੀ 14 ਬੰਦਿਆਂ ਦੀ ਕਮੇਟੀ ਕੇਵਲ ਤੇ ਕੇਵਲ ਕੇ ਜਥੇਦਾਰ ਹੈ ਬਾਬਾ ਤੇਜਾ ਸਿੰਘ ਜੀ ਜਿਹੜੇ ਘੋੜੇ ਵਿੱਚ ਸੇਵਾ ਬਾਕੀ ਸਭ ਸੇਵਾਦਾਰ ਟਰੱਸਟ ਬਣਾ ਕੇ ਸੀ ਆਪਣੇ ਹੁੰਦੇ ਹੀ ਪਰ ਉੱਥੇ ਐਸੀ ਬਿਮਾਰੀ ਪਈ ਗਿਆ ਹੁਣ ਜਿਹੜਾ ਰਾਣੇ ਸਾਹਿਬ ਦੇ ਰਾੜੇ ਅੰਦਰ ਜਾ ਕੇ ਮੱਥਾ ਨਹੀਂ ਪੂਰੇ ਨੂੰ ਲੰਘਿਆ ਗਲੇਰਾਂ ਦੇ ਕੋਲ ਨੂੰ ਲੰਘਿਆ ਗਲੇਰਾਂ ਵੱਲ ਇੱਥੇ ਤੁਰਿਆ ਫਿਰਦਾ ਮੈਨੂੰ ਦੱਸਿਆ ਕਿ ਇਹ ਕਹਿੰਦੇ ਗਲੇਰਾਂ ਆਈ ਉਹਨਾਂ ਨੂੰ ਇਸ਼ਤਿਹਾਰ ਦੇਣੇ ਪਏ ਆ ਰਾਣੇ ਵਾਲਿਆਂ ਨੂੰ ਬਈ ਲੋਕੋ ਦੇਸ਼ਾਂ ਵਿਦੇਸ਼ਾਂ ਦੇ ਸਮਝੋ ਸਾਡਾ ਕੋਈ ਸੰਤ ਬਾਹਰ ਨਾ ਅਗਰਾਹੀ ਕਰਨ ਜਾਵੇ ਤੇ ਨਾ ਗੁਰਦੁਆਰੇ ਬਣਾਉਣ ਜਾਵੇ ਤੇ ਨਾ ਜ਼ਮੀਨਾਂ ਖਰੀਦਣ ਜਾਵੇ ਇਹਨਾਂ ਤੇ ਬਚੋ ਇਸ਼ਤਿਹਾਰ ਦਿੰਦੇ ਆ ਰਾਣਾ ਸਾਹਿਬ ਦੇ ਟਰੱਸਟ ਪਰ ਇੱਧਰ ਵੀ ਬੜੇ ਤੁਸੀਂ ਭੋਲੇ ਹੋ ਬੜੇ ਸ਼ਰਧਾਵਾਨ ਹੋ ਤੁਸੀਂ ਨਾਲੇ ਆਪਣਾ ਦੇਸ਼ ਮੈਂ ਤੁਹਾਨੂੰ ਇੱਕ ਘੁੰਡੀ ਦੀ ਗੱਲ ਕਹਿੰਦਾ ਤੁਹਾਡੇ ਵੱਸ ਦੀ ਗੱਲ ਨਹੀਂ ਆਪਾਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਪੱਥਰਾਂ ਨੂੰ ਭਗਵਾਨ ਕਿਹਾ ਜਾਂਦਾ ਜਿੱਥੇ ਦਰਖਤਾਂ ਨੂੰ ਭਗਵਾਨ ਕਿਹਾ ਜਾਂਦਾ ਤੇ ਮੇਰੀ ਗੱਲ ਦਾ ਕੋਈ ਦੁੱਖ ਨਾ ਮਨਾਵੇ ਜਿਸ ਦੇਸ਼ ਦਾ ਬਾਂਦਰ ਵੀ ਭਗਵਾਨ ਹੈ ਜਿਸ ਦੇਸ਼ ਦਾ ਬਰੋਟਾ ਵੀ ਭਗਵਾਨ ਹੈ ਪਿੱਪਲ ਵੀ ਭਗਵਾਨ ਹੈ ਰਿੱਛ ਵੀ ਭਗਵਾਨ ਹੈ ਪੱਥਰ ਵੀ ਭਗਵਾਨ ਹੈ ਬੇਰੀ ਵੀ ਭਗਵਾਨ ਹੈ ਤੇ ਉੱਥੇ ਕਿਸੇ ਬੰਦੇ ਨੂੰ ਭਗਵਾਨ ਬਣਨਾ ਕੀ ਔਖਾ ਹੈ ਅੱਜ ਕੇ ਆਖੋ ਸਤਨਾਮ ਇਹ ਦੇਸ਼ ਦੀ ਅਧੋ ਗਤੀ ਹੈ ਕਿ ਅਸੀਂ ਤਾਂ ਪੱਥਰਾਂ ਨੂੰ ਪੂਜਣ ਵਾਲੇ ਦੇ ਬੰਦਾ ਚੋਲਾ ਪਾ ਕੇ ਖੜ ਜਾਵੇ ਤੁਸੀਂ ਕਿਉਂ ਨੀ ਪੁੱਛੋਗੇ? ਤੁਸੀਂ ਤਾਂ ਜਾਨਵਰਾਂ ਦੇ ਪੁਜਾਰੀ ਹੋ। ਉਹੀ ਘਰ ਵਿੱਚੋਂ ਸਾਨੂੰ ਕੱਢਿਆ, ਉਹ ਸਿੰਘ ਸਾਹਿਬ ਦੇ ਅੱਗੇ ਹੱਥ ਫੈਦੇ ਜਿਹੜੇ ਫਿਰਦੇ ਨਾ ਸਾਡਾ ਲੈਣਾ, ਇਹ ਸ੍ਰੀ ਅਕਾਲ ਤਖ਼ਤ ਤੋਂ ਟੁੱਟਿਆ ਹੋਇਆ ਲਾਣਾ, ਅਕਾਲ ਤਖ਼ਤ ਤੋਂ ਬਾਗੀ ਹੋਇਆ ਹੋਇਆ ਲਾਣਾ, ਉਹ ਲਾਣਾ ਇੱਥੇ ਬ੍ਰਹਮ ਗਿਆਨੀ ਜਿਨ੍ਹਾਂ ਨੇ ਅਕਾਲ ਤਖ਼ਤ ਦੇ ਹੁਕਮਾਂ ਦੀ ਡੂਡੀ ਕੀਤੀ ਹੈ। ਤੇ ਗੁਰਮੁਖ ਪਿਆਰੇ ਹੋ, ਉਹ ਤੁਹਾਡੇ ਇੱਥੇ ਬ੍ਰਹਮ ਗਿਆਨੀ, ਉਹ ਅਕਲ ਵਾਲਾ ਨਿਕਲਿਆ ਮਹਾਰਾਜ, ਉਦੋਂ ਹੀ ਮੰਨ ਗਏ ਸਿੰਘ ਸਾਹਿਬ ਜਿਹੜੀ ਸਜ਼ਾ ਦੇਣੀ ਹੈ ਦੇ ਦੇ, ਪਰ ਮੈਨੂੰ ਅਕਾਲ ਤਖ਼ਤ ਤੋਂ ਨਾ ਤੋੜ
ਰੱਖੋ।
ਜੇ ਕੁਰਸੀਆਂ ਦੇ ਗੁਆੜਾ ਪਾਈ ਫਿਰਦੇ ਨੇ, ਕੀ ਗੱਲ ਹੈ ਵੀ ਕੁਰਸੀਆਂ ਦੀ ਗੁਰਮੁਖੋ ਕੋਈ ਗੱਲ ਹੈ ਕਰਨ ਵਾਲੀ ਹੈ? ਕੁਰਸੀ ਦਾ ਕੋਈ ਮਸਲਾ ਨੀ, ਲੰਗਰ ਦਾ ਕੋਈ ਮਸਲਾ ਨਾ ਇਹਦੇ ਵਿੱਚ ਲਿਆਓ, ਮਸਲਾ ਇੱਕ ਹੁਕਮ ਦਾ ਲਿਆਓ। ਕੁਰਸੀ ਦਾ ਕੋਈ ਮਸਲਾ ਹੀ ਨੀ ਹੈਗਾ, ਲੰਗਰ ਦਾ ਕੋਈ ਮਸਲਾ ਨੀ ਹੈ, ਮਸਲਾ ਕੇਵਲ ਸਿੱਖ ਦੇ ਅਕਾਲ ਤਖ਼ਤ ਦੇ ਹੁਕਮ ਦਾ। ਜਥੇਦਾਰ ਦਾ ਕੋਈ ਮਸਲਾ ਨੀ, ਜਥੇਦਾਰ ਕੋਈ ਹੋ ਸਕਦਾ, ਸਿੱਖ ਮੰਨਣ ਵਾਲਾ ਕੋਈ ਹੋ ਸਕਦਾ, ਤੁਸੀਂ ਕੇਵਲ ਤੇ ਕੇਵਲ ਇੱਕ ਮਸਲਾ ਰੱਖੋ, ਉਹ ਹੈ ਹੁਕਮ ਮੰਨਿਆ ਹੋਵੇ ਪ੍ਰਵਾਨ ਜਾਂ ਖਸ਼ਮੇ ਕਾਨੂੰਨ। ਜਿਹੜੀ ਹੁਣ ਸਾਜਿਸ਼ ਦੇ ਰਹੀ ਹੈ, ਮੈਂ ਵੀ ਤੁਹਾਨੂੰ ਕਹਿੰਦਾ ਚੱਕੋ ਨਾ ਚੱਕੋ, ਮੇਰਾ ਤਾਂ ਮਤਲਬ ਹੀ ਨਹੀਂ, ਸੁਪਰੀਮ ਕੋਰਟ ਦੀ ਗੱਲ ਹੈ, ਅਸੀਂ ਸਭ ਜਾਰੀ ਕੀ ਕਰਾਂਗੇ? ਜੇਕਰ ਸੁਪਰੀਮ ਕੋਰਟ ਦਾ ਹੁਕਮ ਹੁਣ ਆਪਣੇ ਸਾਹਮਣੇ ਆ, ਜਿਹੜੇ ਸਾਨੂੰ ਕਹਿ ਰਹੇ ਹੈ ਇਹਦੇ ਵਿੱਚ ਚੱਕਣੀਆਂ ਮਾੜੀਆਂ, ਜੇ ਮੈਂ ਤੁਹਾਡੇ ਤੋਂ ਕੁੰਡੀ ਦੀ ਗੱਲ ਦੱਸਦਾ ਵੀ ਤੋੜ ਦੇ ਨਾਤੇ ਅਕਾਲ ਤਖ਼ਤ ਸਰਕਾਰ ਨੇ ਜਿਹੜਾ ਢਾਇਆ ਸੀ ਉਹ ਬਣਿਆ ਹੋਇਆ ਸੀ ਚੀਜ਼ਾਂ ਸੁਣੀਏ ਜਰ ਦਸ ਜੇ ਇੱਥੇ ਨਾ ਪੈਣ ਕਿੱਥੇ ਪੈਣੀ ਹੈ ਸੁਣ ਕੋ ਗੁਰੂ ਨਾਨਕ ਤੋਂ ਥੌ ਨਾ ਹੋਵਈ ਪਾਉਂਦਈ। ਹੁਣ ਸੁਣੀਏ ਕਿਆ ਨੂੰ ਆਇਆ ਉੱਥੇ ਇੰਨੇ ਛਿੱਤਰ ਪੈਣੇ ਐ ਤੇਰੇ ਸਰੀਰ ਤੇ ਥੌ ਨਹੀਂ ਰਹਿਣਾ ਛਿੱਤਰ ਪੈਣ। ਥੌ ਨਾ ਹੋਵਈ ਪਾਉਂਦਈ, ਉਹ ਜੁੱਤੀਆਂ ਪੈਣ ਨੂੰ ਜਗ੍ਹਾ ਨਹੀਂ ਰਹਿਣੀ, ਇੰਨੇ ਛਿੱਤਰ ਖੜਕਣੇ ਐ ਤੇ ਫਿਰ ਰੋਵੇਗਾ, ਪਰ ਉਸ ਰੋਣ ਨੂੰ ਉੱਥੇ ਸੁਣਨ ਵਾਲਾ ਕੋਈ ਨਹੀਂ ਹੋਣਾ। ਹੁਣ ਸੁਣੀਏ ਕਿਹਾ ਰੂ ਆਇਆ ਮਨ ਅੰਧੇ ਜਨਮ ਗਵਾਇਆ। ਇੱਕ ਕੋਰੜਿਆਂ ਦੀ ਸਜ਼ਾ ਭੁਗਤ ਕੇ ਚਲੇ ਗਿਆ ਮਹਾਰਾਜਾ ਰਣਜੀਤ ਸਿੰਘ, ਇਹ ਵੀ ਇੱਕ ਇਤਿਹਾਸਿਕ ਪਕਸ਼ ਹੈ, ਤੁਹਾਡੇ ਕੰਮ ਆਊਗਾ। ਤੇ ਜਦ ਗਿਆ ਨਾ ਸਾਰੇ ਦੁਆਹੀ ਮੱਚ ਗਈ, ਸਜ਼ਾ ਹੋ ਗਈ ਮਹਾਰਾਜਾ ਰਣਜੀਤ ਸਿੰਘ ਨੂੰ, ਤੇ ਉਹ ਮੋਰਾ ਗੰਜਰੀ ਨੂੰ ਵੀ ਪਤਾ ਲੱਗ ਗਿਆ ਜਿਹੜੀ ਤਿਆਰੀ ਖੜੀ ਬੈਠੀ ਸੀ ਮਹਾਰਾਣੀ ਬਣਨ ਦੀ, ਜਿਹਦੇ ਨਾਲ ਵਾਅਦਾ ਹੋ ਗਿਆ ਸੀ ਵਿਆਹ ਕਰਾਉਣ ਦਾ। ਉਹ ਆਈ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣੇ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ, ਵੇਖ ਮੋਰਾ ਅੱਜ ਤੋਂ ਮੇਰੇ ਦਰਬਾਰ ਵਿੱਚ ਨਾ ਜੋ ਪਿੱਛੇ ਬੀਤ ਗਿਆ ਬੀਤ ਗਿਆ, ਅੱਜ ਤੋਂ ਤੇਰਾ ਮੇਰਾ ਕੋਈ ਸੰਬੰਧ ਨਹੀਂ। ਉਹ ਮੋਰਾ ਵੀ ਗਾਂ ਬਣੀ ਹੋਈ ਸੀ ਨਾ ਪੂਰੀ, ਉਹ ਕਹਿੰਦੀ ਮਹਾਰਾਜਾ ਸਾਹਿਬ ਅੱਜ ਤੋਂ ਨਹੀਂ ਆਉਂਦੀ, ਮੂੰਹ ਨਹੀਂ ਦੇਖਦੀ ਤੇਰਾ, ਪਰ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦੇ। ਉਹ ਕਹਿੰਦਾ ਪੁੱਛ। ਦੇਖੋ ਕੈਸਾ ਜਾਲ ਪਾਇਆ ਮੋਰਾ ਕੰਜਰੀ, ਕਹਿੰਦੀ ਦੁਨੀਆ ਕਹਿੰਦੀ ਹੈ ਸਿੱਖ ਬਚਨ ਕਰਕੇ ਮੁੱਕਰਦਾ ਨਹੀਂ। ਦੇਖੋ ਜਿਹੜੇ ਪਸਾਉਣੇ ਕਿਤੇ ਇਹ ਵੀ ਪਸਾਉਣੇ, ਮੈਂ ਤਾਂ ਸੁਣਿਆ ਵੀ ਸਿੱਖ ਜਿਹੜਾ ਬਚਨ ਕਰ ਦੇਵੇ ਪਗਾ ਦਿੰਦੇ, ਜੇ ਤੂੰ ਸਿੱਖੋ ਕੇ ਮੇਰੇ ਨਾਲ ਵਿਆਹ ਕਰਨ ਦਾ ਬਚਨ ਕੀਤਾ ਮੁੱਕਰਦਾ ਕਿਉਂ, ਸਿੱਖੋ ਕੇ ਮੁੱਕਰਦਾ, ਇਸ ਗੱਲ ਦਾ ਜਵਾਬ ਦੇ ਦੇ, ਮੁੜ ਕੇ ਨਹੀਂ ਆਉਂਦੀ ਸੀ। ਉਹ ਕਹਿੰਦਾ ਸੋਡਾ ਮਹਾਰਾ ਬਿਲਕੁਲ ਤੇਰੀ ਗੱਲ ਸੱਚੀ ਹੈ, ਸਿੱਖ ਕਦੇ ਬਚਨ ਕਰਕੇ ਨਹੀਂ ਮੁੱਕਰਦਾ। ਕਹਿੰਦੀ ਵੀ ਤੂੰ ਸੁਣਿਆ ਜਿਹੜਾ ਪਿਆਰ ਨਾਲ ਚਿੱਤਰ ਖੜਕ ਲਿਆ ਤਾਂ ਨਾ ਮਾਤਾ ਦੀ ਸੀ ਟਿਕਾਣੇ, ਤੂੰ ਕਦੇ ਮੁੱਕਰਦਾ? ਉਹ ਕਹਿੰਦਾ ਮੋਰਾ ਕੰਜਰੀ ਜਦ ਤੇਰੇ ਨਾਲ ਮੈਂ ਬਚਨ ਕਰਿਆ ਉਦੋਂ ਮੈਂ ਸਿੱਖੇ ਨਹੀਂ ਸੀ, ਸਿੱਖ ਕਦੇ ਵੀ ਮੁੱਕਰਦਾ ਹੁੰਦਾ, ਪਰ ਜੇ ਮੈਂ ਸਿੱਖ ਹੁੰਦਾ ਤੇ ਤੇਰੇ ਨਾਲ ਬਚਨ ਕਾਹਨੂੰ ਕਰਦਾ, ਮੈਂ ਸਿੱਖੇ ਹੋਣ ਬਣੇ। ਕਿਤੇ ਤੁਸੀਂ ਵੀ ਆਪਾਂ ਵੀ ਮੈਂ ਵੀ ਪਿੱਛੇ, ਕਿਤੇ ਬਾਅਦ ਚ ਇੰਨਾ ਪਤਾ ਲੱਗੇ ਵੀ ਸਿੱਖ ਬਣੇ ਹੀ ਨਹੀਂ, ਕਿਤੇ ਉੱਥੇ ਖੜਕਣ ਤੋਂ ਹੀ ਪਤਾ ਲੱਗੇ ਵੀ ਸਿੱਖ ਹੁਣ ਬਣੇ, ਫੇਰ ਨਹੀਂ, ਇਹ ਤਾਂ ਹੋਣੀ ਹੈ। ਗਏ ਜੁਆਰੀ ਦੋਏ ਹੱਥ ਚਾਰ, ਕਿਤੇ ਦੋਏ ਹੱਥ ਖਾਲੀ ਕਰਕੇ ਨਹੀਂ ਤੋ ਤੁਲਜੀਏ, ਜੁੜੋ ਬਾਣੀ ਦੇ ਨਾਲ, ਜੁੜੋ ਗੁਰਸਿੱਖੀ ਦੇ ਨਾਲ, ਇਹੋ ਜਿਹੇ ਪ੍ਰਚਾਰਕ ਚਾਹੀਦੇ ਨੇ ਸਿੱਖੀ ਦੇ, ਇਹੋ ਜਿਹੇ ਗਿਆਨੀ ਧਿਆਨੀ ਚਾਹੀਦੇ ਹੈ, ਅਕਾਲੀ ਫੂਲਾ ਸਿੰਘ ਵਰਗੇ ਐਨ ਝਾੜ ਝੰਮ ਕਰਦੇ ਨੇ, ਬੜਾ ਧਨ ਹੈ ਮੰਨੇ ਦਾ ਸਿੱਖ, ਬੜਾ ਧਨ ਕੰਚਨ ਮੰਨੀ ਸਿਉਣਾ, ਤੇ ਅਸੀਂ ਤੁਹਾਨੂੰ ਮਿੱਠੀਆਂ ਮਿੱਠੀਆਂ ਬਰਫੀਆਂ ਖਾ ਕੇ ਸਿੱਖ ਬਣਾਉਣਾ ਚਾਹੁੰਦੇ, ਅਸੀਂ ਤੁਹਾਨੂੰ ਗੁਲਾਬ ਜਾਮਣਾ ਦੇ ਕੇ ਸਿੱਖ ਬਣਾਉਣਾ ਚਾਹੁੰਦੇ ਹਾਂ, ਹਾਰਟ ਦੀ ਬਿਮਾਰੀ ਤੇ ਖਲਾ ਰਹੇ ਖੁਆਰ, ਬਲੱਡ ਪ੍ਰੈਸ਼ਰ ਦੀ ਬਿਮਾਰੀ ਤੇ ਖਲਾ ਰਹੇ ਮੈਸਾਂ ਦਾ ਦੁੱਧ, ਕਿੱਥੇ ਰਾਜੀ ਹੋ ਜਾਓਗੇ ਤੁਸੀਂ? ਅੱਜ ਲੋੜ ਹੈ ਸਿੱਖੀ ਦੇ ਪ੍ਰਚਾਰ ਦੀ, ਅੱਜ ਲੋੜ ਹੈ ਗੁਰਮਤ ਦੇ ਪ੍ਰਚਾਰ ਦੀ, ਆਹ ਜਿਹੜੇ ਗੁਰੂ ਘਰ ਨੇ ਗੁਰਮੁਖੋ, ਮੇਰੀ ਹੱਥ ਬੰਨ ਕੇ ਬੇਨਤੀ ਹੈ ਪ੍ਰਬੰਧਕਾਂ ਦੇ ਸੰਗਤਾਂ ਦੇ ਚਰਨਾਂ ਵਿੱਚ, ਮੈਂ ਉੱਥੇ ਕਾਲ ਵਿੱਚ ਵੀ ਗੱਲ ਕੀਤੀ ਸੀ, ਉਹ ਭਾਈ ਸਾਹਿਬ ਬੈਠੇ ਸੀ, ਪ੍ਰਬੰਧਕਾਂ ਨੂੰ ਤੁਸੀਂ ਬਦਲਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਡੇ ਕੰਮ ਆਊਗੀ ਗੱਲ, ਨੀਤੀ ਦੀ ਗੱਲ ਹੈ, ਜੇ ਪ੍ਰਬੰਧ ਵਿੱਚ ਕੋਈ ਖਰਾਬੀ ਹੈ ਬਦਲੋ ਨਾ, ਕਿਉਂ ਬਦਲਦੇ ਹੋ? ਜਿਹੜਾ ਨਵਾਂ ਆਊਗਾ ਉਹ ਦੁੱਧ ਤੁਹਾਡਾ ਆਊਗਾ, ਉਹਦੀ ਗਰੰਟੀ ਹੈਗੀ ਵੀ ਠੀਕ ਹੈ, ਭੁੱਲਣ ਵਿੱਚ ਕੀ ਆ ਸਭ। ਉਸ ਬਿਮਾਰੀ ਨੂੰ ਹਟਾਓ ਜੋ ਪ੍ਰਬੰਧ ਵਿੱਚ ਹੈ, ਬਿਮਾਰ ਨੂੰ ਨਾ ਹਟਾਓ, ਜਿਵੇਂ ਜਿਵੇਂ ਪ੍ਰਬੰਧਕ ਬਦਲੋਗੇ ਪਾਠਕ ਪੈਂਦਾ ਜਾਓ, ਤਾਂ ਫਰਕਾ ਪੈਂਦਾ ਜਾਓ, ਫੁੱਟ ਪੈਂਦੀ ਜਾਊਗੀ। ਉਹ ਹਟਾਉਣੀ ਤਾਂ ਕਮਜ਼ੋਰੀ ਹੈ, ਦੂਰ ਤਾਂ ਊਣ ਤਾਂ ਹੀ ਕਰਨੀ ਹੈ, ਤੇ ਤੁਸੀਂ ਕਹਿੰਦੇ ਕਮਜ਼ੋਰ ਨੂੰ ਇਹ ਚੱਕ ਦੋ, ਕੋਈ ਫਾਇਦਾ ਨਹੀਂ ਹੋਊਗਾ। ਤੇ ਵਿੱਚ ਇਲੈਕਸ਼ਨ ਦਾ ਨੋਇਜ਼ ਨਾ ਆਉਣ ਦਿਓ। ਇਹ ਵੀ ਸੁਣ ਲਓ, ਤੁਹਾਡੇ ਕੰਮ ਆਊਗੀ ਗੱਲ। ਇਸ ਘਰ ਵਿੱਚ ਇਲੈਕਸ਼ਨ ਨਹੀਂ, ਇਸ ਘਰ ਵਿੱਚ ਸਿਲੈਕਸ਼ਨ। ਗੁਰੂ ਨਾਨਕ ਨੇ ਵੋਟਾਂ ਪਾਈਆਂ ਸੀ ਲੈਣ ਦੀਆਂ, ਵੀ ਸ੍ਰੀ ਚੰਦ ਨੂੰ ਗੱਦੀ ਦੇਵਾਂ ਕਿ ਲੈਣੀ ਨੂੰ ਦੇਵਾਂ, ਵੋਟਾਂ ਪਾਈਆਂ ਸੀ। ਬਿਲਕੁਲ ਨਹੀਂ ਪੁੱਛਿਆ, ਲੈਣੇ ਨੂੰ ਅੰਗਦ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਪੁੱਛਿਆ ਵੀ ਪੁੱਤਾਂ ਨੂੰ ਦੇਵਾਂ, ਅਮਰੂ ਨਿਥਾਵੇ ਨੂੰ ਦੇਵਾਂ ਗੱਦੀ? ਨਾ, ਇਲੈਕਸ਼ਨ ਦੀ ਗੱਲ ਨੀ। ਉਹ 90,000 ਦਾ ਕੱਠ ਤੇ ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਸੀ, ਪੰਜ ਪਿਆਰੇ ਕਿਹਨੂੰ ਬੁਲਾਵਾਂ, ਵੋਟਾਂ ਪਾਓ, ਮੈਂ ਪੰਜ ਪਿਆਰੇ ਚੁਣਦੇ? ਕਿਸੇ ਨੂੰ ਨੀ ਪੁੱਛਿਆ, ਕੇਵਲ ਤੇ ਕੇਵਲ ਸਿਲੈਕਸ਼ਨ ਕੀਤੀ। ਸਿਲੈਕਸ਼ਨ ਤੇ ਆ ਜਾਓ ਤੇ ਆ ਕੇ ਸਿਲੈਕਸ਼ਨ ਤੇ ਇਹ ਜਿਹੜੇ ਗੁਰੂ ਘਰ ਤੁਸੀਂ ਬਣਾਏ ਹੈ, ਇਹਨਾਂ ਗੁਰੂ ਘਰਾਂ ਨੂੰ ਗੁਰਮਤ ਦੇ ਸਕੂਲ ਬਣਾਓ, ਇੰਸਟੀਟਿਊਸ਼ਨ ਬਣਾਓ, ਇਹਨਾਂ ਨੂੰ ਕਾਲਜ ਬਣਾਓ। ਇਹ ਨੀ ਕਿ ਬਦਲ ਰਹੇ ਹੈ, ਇੱਥੇ ਆਉਣ ਵਾਲਿਆਂ ਨੂੰ ਗੁਰਮਤ ਦੀ ਵਿਦਿਆ ਪੜ੍ਹਾਓ। ਇੱਥੇ ਕਹਿੰਦੇ ਇਹੀ ਨਾ ਕਹੋ ਜੀ, ਖੰਡ ਪਾਠ ਕਰਾ ਦੋ ਜੀ, ਦੇਗਾ ਕਰਾ ਦੋ ਜੀ, ਸਿਰ ਪਾਉ ਲੈ ਜਾਓ ਜੀ, ਲੰਗਰ ਲਾ ਦੋ ਜੀ, ਨਾ ਵੀ ਨਾ। ਇੱਥੇ ਕਹੋ ਗੁਰਸਿੱਖ ਬਣੋ, ਗੁਰੂ ਨਾਲ ਜੁੜੋ, ਗੁਰਮਤ ਦੇ ਧਾਰਨੀ ਬਣੋ। ਇੱਥੇ ਲੰਗਰ ਚੱਲੇ ਗੁਰ ਸ਼ਬਦ ਹਾਰੇ। ਸੋ ਸਤਿਗੁਰਾਂ ਨੇ ਸਾਨੂੰ ਬਾਣੀ ਨਾਲ ਜੋੜਿਆ, ਬਾਣੀ ਨਾਲ ਜੁੜਨ ਵਾਲਾ ਬਾਣੀ ਨਾਲ ਜੁੜ ਜਾਂਦਾ ਹੈ, ਤੇ ਬਾਣੀ ਤੇ ਬਾਣੇ ਨਾਲ ਜੁੜਿਆ ਹੋਇਆ ਗੁਰੂ ਦੇ ਭਾਣੇ ਨਾਲ ਜੁੜ ਜਾਂਦਾ ਹੈ। ਇਹਨਾਂ ਨੂੰ ਗੁਰਸਿੱਖੀ ਦੇ ਪ੍ਰਚਾਰ ਖਾਤਰ ਵਰਤੋ ਇਹਨਾਂ ਗੱਲਾਂ ਨੂੰ, ਐਵੇਂ ਆਪਸ ਦੇ ਥੋੜੇ ਥੋੜੇ ਮਤ ਭੇਦਾਂ ਪਿੱਛੇ ਫਰਕ ਨਾ ਪਾਇਆ ਕਰੋ। ਆਓ ਸ੍ਰੀ ਅਨੰਦ ਸਾਹਿਬ ਦੀ ਬਾਣੀ ਵਿੱਚ ਸਾਰੀ ਸੰਗਤ ਪਿਆਰ ਨਾਲ ਬੋਲੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ ਨੰਦ ਭਇਆ।